माइकी दुनिया है, एक है आत्मक दुनिया और अभी दुनिया है, उसे तू ही तू है, एक मैं मेरी दुनिया, एक तू याद कोई दो डिस्टिंक्ट है। जिन्हें च सू ये दृढ़ता नहीं आती उन्हें ची गुरबाणी न समझ नहीं सकते। गुरबाणी असि गलत अर्थ लाने तो गुरबाणी की प्रकाश साढ़े अंदर नहीं हो सकता। जो कुछ गुरबाणी च लिखा ये दूसरी दुनिया का हाल लिखा है। दूसरी दुनिया च प्यो दादे का खोज ठक नानका पातशाह दिसे जाहरा, ये उथो लिखी हुई है, इलाही दुनिया च बैठ के लिखी है। इस दुनिया का बयान है जरूर, पर वो साडे वास्ते बयान है भी आ दुनिया तुसीं इस तरह रहने हो, आ कुछ थोड़े ना हो रहा है। दूजे भाव वार्निंग दी जाती है, तुसीं इत्थे झूठी दुनिया च रह रहे हो, झूठे संबंध है, झूठा ही सब कुछ है। ये झूठ जिहड़ी झूठ उहनूं कहिंदे जिहड़ी जिहदी जड़ ना होवे, जिहड़ा बदलदा होवे, जिहड़ा हमेशा उहदी होण ही कुछ नहीं। जिस तरह हुण देख लो रोशनी ते अनेरा, अनेरे दी कोई वक्त नहीं है, कोई जीवन नहीं है, इहदी बुनियाद कोई है, रोशनी आई तो अंधेरा उठ गया, अंधेरा है नहीं। इस करके अंधेरा झूठ, असि सारी दुनिया असि झूठ च रहने, झूठी दुनिया। कूड़ क्रिया उर्जो सभी जा, कूड़ कूड़ क्रिया है, कूड़ी दुनिया च कूड़े कूड़ी नेहो लगा विसरिया करतार, करतार विसके कूड़ा है, कूड़ी दुनिया, कूड़ी कूड़े दुनिया नाल साडा कूड़े दा कूड़े कूड़ी कूड़े ऐ साडे मन दा कूड़े दुनिया नाल न्यो लगा ते रब विसरिया। जिहड़ा असली है, जिहड़ा सच है, ये जिहड़ा इक है वह विसरिया। जिन्ना चिर आ गल साडे अंदर दृढ़ नहीं हुंदी ते उन्ना चिर असीं जो कुछ करदे हां ये कूड़ क्रिया, जिन्ने कर्म कांड दे सब कूड़ क्रिया। यही तो कारण है कि असीं सानू ये गल भुली, इन्नी बाणी सुन के, इन्ना कीर्तन सुन के, इन्ना पाठ करके अजिहे सानू ये दिल नहीं होया कि जो कुछ साडी दी सनार दुनिया इस तों गां होर दुनिया है, उत्थे महानंद है, महा ब्लिस है, महा उत्थे उत्थे सुख ही सुख है। जिन्ने दुख है, जिन्ने क्लेश है, जितनी अग है, सब दूजा पाप है, सब इस दुनिया साडे जिहदे च असीं रहिंदे आ उत्थे तां महा आनंद है, महा सुख है, महा महा रस है। हुण इह दुनिया दा जदों पता नहीं लगदा, इसी कारण है असीं इस दुनिया च जलदे बलदे सड़दे दुखी हुंदे वी निकल दी कोई निकल दी तां कुछ करी जिहनू होर दृढ़ता होवे कि हां इस तों उच्ची चंगेरी उचेरी सुनहेरी ते सुखदाई होर दुनिया है कि जे यकीन हो जाए। इत्थे फर्ज कीता थोड़ा $1,000 मिलता है ते जे थोड़ा पता लग जाए भी $1,500 किसी होर कंपनी च मिलता होर शहर च मिलता झट हो जाता है। इत्थे रह गए ते सेहत साडी चंगी नहीं रहिंदी ते झट दूसरी जगह बदली कर लोंगे। सुख हमेशा सुख पालदे हो, चंगेरा उच्चा चंगेरा सुख पालदे हो, चंगेरे आराम करदे हो। जे एक बैड चंगा नहीं लगता दूसरा बैड बदली करदे हो, कमरे बदली कर देने हो, ये करदे हो वो करदे हो सुख पालन वास्ते। पर ए नी सुख ना ही ए हर भगत बिना बाणी के दी तुसी किन्ना कर लो दुनिया च, सुख ना ही हर भगत बिना। ओ भक्ति की है, ओ भक्ति की है, भक्ति हैगी भई तुसी उस दा पहला दृढ़ करना है कि ओ जिहड़ी हस्ती है, ओ जिहड़ी दुनिया है, एक होर दुनिया है, ओ सच्ची दुनिया है, ओ हमेशा रहण वाली है, ओ हमेशा, ओ किथे दुनिया है तुहाडे अंदर। अहीदा लुत्फ है, यही तो हैरानी है, यही तो फन है कि अंदर हो दुनिया है कि ते असी बाहर दुखी होके दुखी हो जाने। सानू अंदरली दुनिया दा उस रब्बी दुनिया दा नानक दुनिया दा बेगमपुरे दा यकीन नहीं आया। जे जिदन यकीन आ गया, जिदन दृढ़ता होगी, असी इथों निकलने की कोशिश करांगे। उन्हां च तां विशी है नहीं, उन्हां च तां साडे अंदर ओदी लोड़ ही नहीं, ओदी भुख नहीं लग सकदी जिन्हां च सानू। ਅਸੀਂ ਦੁਖੀ ਤਾਂ ਹੁੰਦੇ ਹਾਂ ਪਰ ਇਹ ਨਹੀਂ ਪਤਾ, ਜਦੋਂ ਸਾਨੂੰ ਪਤਾ ਲੱਗੇ ਵੀ ਇੱਥੇ ਗਰਮੀ ਹੈ ਤੇ ਝੱਟ ਪੱਖਾ ਲਾ ਦਿੰਦੇ ਹਾਂ, ਪਰ ਇੱਥੋਂ ਅਸੀਂ ਦੁਖੀ ਹੋਏ ਹਾਂ, ਦਿਨ ਰਾਤ ਦੁਖੀ ਹੁੰਦੇ ਹਾਂ, ਦਿਨ ਰਾਤ ਸੜਦੇ ਹਾਂ, ਬਲਦੇ ਹਾਂ, ਪਰ ਨਿਕਲਣ ਦੀ ਨਿਕਲੇ ਕਿੱਥੇ ਕਿੱਥੇ ਭੱਜੇ, ਅਸੀਂ ਇੰਨੀ ਕੋਸ਼ਿਸ਼ ਕਰਦੇ ਬਈ ਉੱਠ ਕੇ ਉੱਥੇ ਚਲੇ ਗਏ, ਉੱਥੋਂ ਉੱਠ ਕੇ ਉੱਥੇ ਚਲੇ ਗਏ, ਔਰ ਦੁਨੀਆਂ ਦੀ ਪਾ ਸੁੱਖ ਪਾਲਦੇ ਹਾਂ। ਇਹ ਦੁਨੀਆਂ ਇੱਕ ਸੁੱਖ ਪਾਲਦੇ ਹਾਂ ਤਾਂ ਉਦੋਂ ਗਾਂ ਹੋਰ ਦੁੱਖ ਚਾਰ ਖੜੇ ਹੋ ਜਾਂਦੇ ਆ, ਇੱਕ ਸਾਡੇ ਪ੍ਰੋਬਲਮ ਸੋਲਵ ਹੁੰਦਾ ਤੇ ਚਾਰ ਹੋਰ ਖੜੇ ਹੋ ਜਾਂਦੇ ਆ। ਨਹੀਂ ਭਾਈ, ਉਹ ਦੁਨੀਆਂ ਹੋਰ ਹੈ ਜਿੱਥੇ ਦੁੱਖ ਕੋਈ ਨਹੀਂ, ਜਿੱਥੇ ਸੁੱਖ ਹੀ ਸੁੱਖ ਹੈ, ਜਿੱਥੇ ਰਸ ਹੀ ਰਸ ਹੈ, ਮਹਾਰਸ ਹੈ, ਮਹਾ ਆਨੰਦ ਹੈ। ਇਹ ਗੱਲ ਦ੍ਰਿੜਤਾ ਜਿੰਨਾ ਚਿਰ ਨਹੀਂ ਹੁੰਦੀ ਕਿ ਹਾਂ ਇੱਕ ਹੋਰ ਸੁੱਖ ਵੀ ਹੈ। ਗਰਮੀਆਂ ਚ ਪੰਜਾਬ ਦੇ ਵਿੱਚ ਲੋਕੀ ਸੜਦੇ ਬਲਦੇ ਹੈ, ਪਰ ਕੋਲ ਹੀ ਪਰੇ ਸ਼ਿਮਲਾ ਹੈਗਾ, ਉੱਥੇ ਨਹੀਂ ਜਾਂਦੇ ਕਿਉਂਕਿ ਉੱਥੇ ਹੈ ਹੀ ਨਹੀਂ ਗਰਮੀ। ਉੱਥੇ ਗਰਮੀ ਦਾ ਨਾਮ ਨਿਸ਼ਾਨ ਨਹੀਂ ਹੈ, ਹਨੇਰੇ ਹਨੇਰਾ ਢੋਈ ਜਾਂਦੇ ਹਾਂ, ਸਾਨੂੰ ਇਹ ਨਹੀਂ ਪਤਾ ਵੀ ਸਾਡੇ ਅੰਦਰ ਬਿਜਲੀ ਹੈ, ਬਟਨ ਅੰਦਰ ਦਬਦੀ ਹੈ ਤੇ ਅੰਦਰ ਅੰਦਰ ਰੋਸ਼ਨੀ ਉਹ ਇਹ ਸਰੀਰ ਨੇ ਨੀ ਕਿਤੇ ਜਾਣਾ, ਘਰ ਨੀ ਛੱਡਣਾ, ਬਾਹਰ ਨੀ ਛੱਡਣਾ, ਬੱਚੇ ਨੀ, ਸਿਰਫ ਅੰਦਰ ਜਾ ਕੇ ਅੰਦਰਲੀ ਬਿਜਲੀ ਜਗਾ ਲਈ, ਅੰਦਰ ਬਟਨ ਦੱਬ ਲੈਣਾ, ਅੰਦਰ ਅੰਦਰ ਰੋਸ਼ਨੀ ਹੋ ਗਈ, ਉੱਥੇ ਦੁੱਖ ਕੋਈ ਨੀ ਰਹਿੰਦਾ। ਆਹ ਗੱਲ ਦ੍ਰਿੜ ਕਰਨ ਵਾਲੀ ਹੈ, ਇਸ ਨੂੰ ਸਿਰਫ ਕੌਨਸ਼ੀਅਸਨੈਸ ਕੀ ਬਦਲੀ ਕੀ ਹੋਣਾ, ਤੁਹਾਡੀ ਸਮਝ ਕੀ ਕੌਨਸ਼ੀਅਸ ਕੀ ਬਦਲੀ ਹੋਣਾ, ਤੁਹਾਡਾ ਅਨੁਭਵ, ਤੁਹਾਡਾ ਖਿਆਲ, ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣੇ, ਮਨ ਮੰਨੇ ਤਾਂ ਸਹੀ, ਨਹੀਂ ਮੰਨਿਆ ਹੋਰ ਤਾਂ ਉਹ ਸਾਡੇ ਗਿਆਨੀ ਧਿਆਨੀਆਂ ਜੀ ਜਿਹੜੇ ਹੈ ਨਾ, ਇਹਨਾਂ ਦਾ ਜੀ ਮਨ ਨਹੀਂ ਮੰਨੇ ਕਿ ਹੋਰ ਕੋਈ ਦੁਨੀਆਂ ਹੈ, ਔਰ ਕਿੱਥੇ ਉਹ ਉਹਨਾਂ ਦਾ ਨਹੀਂ ਮੰਨ, ਤਦੇ ਤੁਹਾਨੂੰ ਉਚਾਰ ਨਹੀਂ ਕਰ ਸਕਦੇ ਹੋ, ਕਰਦੇ ਆਪਣੇ ਦਿਮਾਗ ਵਿੱਚ, ਅਨੁਭਵ ਨਹੀਂ ਹੋਇਆ ਉਹਨੂੰ ਅਨੁਭਵ ਕਰਨਾ, ਮਨ 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 ਨੂੰ ਮਨਾਉਣਾ, ਮਨ ਕਿਵੇਂ ਮੰਨਦਾ ਹੈ ਸਾਧ ਸੰਗਤ ਤੋਂ ਬਗੈਰ। ਦੇਖੋ ਹੁਣ ਸੰਤਾਂ ਦੀ ਮੈਂ ਤੁਹਾਨੂੰ ਅੱਜ ਤੇ ਮੈਂ ਤੁਹਾਨੂੰ ਇਹ ਇੰਟਰੋਡਕਸ਼ਨ ਦੱਸਦਾ ਹੈ, ਜਦ ਇੱਕ ਹੋਰ ਦੁਨੀਆਂ ਹੈ ਜਿਹੜੀ ਸੁੱਖਾਂ ਦਾ ਖਜ਼ਾਨਾ ਹੈ, ਬੇਗਮ ਬੇਗਮ ਉੱਥੇ ਗਮ ਕਹਿੰਦੇ ਹੈ ਫਿਕਰ ਚਿੰਤਾ ਨੂੰ, ਸਾਰੀ ਦੁਨੀਆਂ ਫਿਕਰ ਚਿੰਤਾ ਸੜਦੀ ਪਈ ਤੇ ਉੱਥੇ ਕਿਤੇ ਉੱਥੇ ਗਮ ਨਹੀਂ ਹੈ, ਬੇਗਮ ਪੂਰਾ, ਕਿਉਂਕਿ ਉੱਥੇ ਡਰ ਪੈ ਜਾਂ ਸਮਝਿਆ ਨੁਕਸਾਨ ਦਾ ਜਾਂ ਕਮੀ ਦਾ ਥੋੜ ਦਾ ਗਮ ਕਿਉਂ ਹੋਵੇ, ਉੱਥੇ ਦਾ ਬਹੁਤ ਹੈ, ਉੱਥੇ ਰੱਬ ਅਨੇਕ ਹੈ, ਉਹਦੀ ਦਾਤਾ ਅਨੇਕ ਹੈ, ਹਰ ਚੀਜ਼ ਅਨੇਕ ਅਨੇਕਤਾ ਵਿੱਚ ਹੈ, ਉੱਥੇ ਤੁਹਾਨੂੰ ਭੁੱਖ ਹੀ ਨਹੀਂ ਲੱਗਣੀ ਕਿਸੇ ਚੀਜ਼ ਦੀ, ਕਿਉਂਕਿ ਹਰ ਚੀਜ਼ ਬੇਅੰਤੀ ਪਈ ਹੈ, ਬੇਅੰਤੀ ਪਈ ਹੈ, ਬੇਅੰਤ ਪਈ ਹੈ, ਰੱਬ ਦੇ ਘਰ ਦੇ ਵਿੱਚ ਬੇਅੰਤ ਸੁੱਖ ਹੈ, ਬੇਅੰਤ ਰਸ ਹੈ, ਬੇਅੰਤ ਚੀਜ਼ਾਂ, ਬੇਅੰਤ ਸਭ ਕੁਝ ਹੈ। ਜੋ ਨਿੱਕੀ ਜੋ ਉਹੀ ਖੂਹ ਦੇ ਖੂਹੋਂ ਖੂਹ ਦਾ ਡੱਡੂ ਕੀ ਜਾਣੇ ਸਮੁੰਦਰ ਦੀ ਸਾਰ ਨੂੰ, ਇਹ ਸਾਡੀ ਹਾਲਤ ਹੈ, ਸਾਨੂੰ ਦ੍ਰਿੜਤਾ ਹੋਣੀ ਚਾਹੀਦੀ ਹੈ ਕਿ ਹਾਂ ਇੱਕ ਹੋਰ ਦੁਨੀਆਂ ਹੈ, ਉਹ ਉਹਦੇ ਚ ਕੋਈ ਦੁੱਖ ਨਹੀਂ, ਉਹਦੇ ਸੁੱਖ ਹੈਗਾ, ਉਹ ਹੈ ਸਾਡੇ ਅੰਦਰ ਹੈ, ਸਿਰਫ ਮਨ ਦਾ ਰੁੱਖ ਬਦਲੀ ਕਰਨਾ, ਮਨ ਦੀ ਸਮਝ ਨੂੰ ਬਦਲੀ ਕਰਨਾ ਹੈ, ਮਨ ਨੂੰ ਮਨਾਉਣਾ ਹੈ। ਮਨ ਸਮਝਾਵਨ ਕਾ ਕਾਰਨ ਕਛੁਕ ਬੜੇ ਗੁਣ, ਜਿੰਨੇ ਆ ਗੁਣ ਮੈਂ ਹੁਣ ਬੋਲਦਾ, ਇਹ ਗਿਆਨ ਹੈ, ਇਹ ਗਿਆਨ ਦੋ ਕਿਸਮ ਦਾ ਹੈ, ਇੱਕ ਦਿਮਾਗੀ ਗਿਆਨ ਹੈ, ਇੱਕ ਆਤਮਕ ਗਿਆਨ ਹੈ। ਹੁਣ ਇੱਥੇ ਹੁਣ ਅਸਲੀ ਗੱਲ ਤੇ ਆਉਂਦਾ, ਉਹ ਜਿਹੜਾ ਆਤਮਕ ਗਿਆਨ, ਅੱਜ ਦਿਮਾਗੀ ਗਿਆਨ ਤਾਂ ਅਸੀਂ ਪੜ ਲਿਆ, ਬਹੁਤ ਇੰਨੀ ਉਮਰ ਹੋ ਗਈ ਸੁਣਦਿਆਂ ਨੂੰ, ਗਿਆਨ ਗਿਆਨੀ ਧਿਆਨੀ ਆਉਂਦੇ ਹੈ, ਸਾਧ ਸੰਤ ਆਉਂਦੇ ਹੈ ਬਥੇਰੇ, ਇੱਥੇ ਜਗ੍ਹਾ ਜਗ੍ਹਾ ਮੱਠ ਬਣੇ, ਜਗ੍ਹਾ 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 ਕਿਆ ਗੁਰਦੁਆਰੇ ਬਣੇ, ਮਸੀਤਾਂ ਬਣੀਆਂ, ਕਿਆ ਬਣੇ, ਸਭ ਕੁਝ ਬਣਿਆ, ਮਗਰ ਸਾਡੇ ਦਿਮਾਗ ਚ ਅਜੇ ਤਾਂ ਯਕੀਨ ਨਹੀਂ ਆਇਆ ਕਿ ਹਾਂ ਇੱਕ ਸੱਚੀ ਦੁਨੀਆਂ, ਬੇਗਮ ਪੁਰਾ ਹੈ, ਦੁੱਖ ਅੰਦੋ ਨਹੀਂ, ਤੈ ਠਾਓ ਨਾ ਦੁੱਖ, ਕੁਛ ਨਹੀਂ ਹੈ, ਅੰਦੇਸ਼ਾ ਉੱਥੇ ਹੈ ਨਹੀਂ ਬੇਗਮ ਪੁਰੇ ਚ, ਇਹ ਗੱਲ ਅਜੇ ਯਕੀਨ ਨਹੀਂ ਆਇਆ, ਨਹੀਂ ਕਰਾ ਸਕਿਆ ਕੋਈ, ਕਿਉਂਕਿ ਜਿਹੜੇ ਬੋਲਣ ਵਾਲੇ ਹੈ, ਸਾਨੂੰ ਸਮਝਾਉਣ ਵਾਲੇ, ਉਹ ਆਪ ਦਿਮਾਗ ਚ ਕਰਦੇ, ਉਹਨਾਂ ਨੂੰ ਅਨੁਭਵ ਨਹੀਂ ਹੋਇਆ, ਉਹ ਗੱਲ ਹੈ ਅਨੁਭਵ ਦੀ, ਇਹ ਗੱਲ ਹੈ ਦਿਮਾਗ ਦੀ, ਇਹ ਦਿਮਾਗੀ ਗਿਆਨ ਹੈ, ਅਨੁਭਵ ਗਿਆਨ। ਮੈਂ ਇੱਕ ਲੇਖ ਲਿਖਿਆ ਹੈਗਾ, ਬੁੱਝਣਾ ਸੀਝਣਾ ਪਹਿਚਾਨਣਾ, ਉਹਦੇ ਚ ਨਿਖੇਰ ਕੇ ਦੱਸਿਆ ਕਿ ਅਨੁਭਵ ਦਾ ਗਿਆਨ ਹੋ ਰਿਹਾ ਹੈ ਤੇ ਦਿਮਾਗੀ ਗਿਆਨ, ਅਸੀਂ ਦਿਮਾਗੀ ਗਿਆਨ ਕਰਦੇ ਹਾਂ, ਅਨੁਭਵ ਦਾ ਅਨੁਭਵ ਉਹ ਦੇਸ ਹੋ ਰਿਹਾ, ਉਹ ਦਿਮਾਗ ਹੋ ਰਿਹਾ, ਉਹ ਦਿਮਾਗ ਦੇ ਉਹ ਡਿਵਾਈਨ ਇੰਟੈਲੀਜੈਂਸ ਹੈ, ਉਹ ਹੈ ਇਲਾਹੀ, ਉਹ ਦੇਸ ਹੀ ਹੋਰ ਹੈ, ਉਹ ਦੇਸ ਇਹ ਹੈ ਜਾਂ ਦੇਸ ਨਹੀਂ ਹੈ, ਅੰਦਰ ਆਤਮਿਕ ਸਿਰਫ ਆਪਣੇ ਫੀਲਿੰਗ ਕੌਨਸ਼ੀਅਸਨੈਸ ਹੈ, ਫੀਲਿੰਗ ਹੈ, ਆਪਣੇ ਖਿਆਲ ਹੀ ਬਾਹਰ ਮੁਖੀ, ਉਹਨਾਂ ਚਿਰ ਅਸੀਂ ਖਿਆਲ ਕਹਿੰਦੇ ਹਾਂ, ਜੋ ਅੰਦਰ ਮੁਖੀ ਹੋ ਜਾਣਾ, ਜੋ ਰੋਤਾ ਛੁੱਟ ਜਾਂਦੀ ਹੈ, ਉਹ ਅੰਦਰ ਮੁਖੀ ਹੋ ਜਾਵੇ ਤਾਂ ਉਹਨੂੰ ਅਨੁਭਵ ਕਹਿੰਦੇ, ਅਨੁਭਵ ਅਨੂ ਕਹਿੰਦੇ ਹੈ ਜਿਹੜਾ ਅਸਲੀ ਚੀਜ਼ ਹੋਏ, ਨਿਊਕਲੀਅਸ ਨੂੰ ਅਨੂਪ ਕਹਿੰਦੇ, ਅਨੁਭਵ ਉਸ ਦਾ ਭਾਵਨਾ ਹੋ ਜਾਣੀ, ਉਸ ਤੇ ਯਕੀਨ ਆ ਜਾਣਾ, ਉਹ ਅਨੁਭਵ ਹੈ, ਉਸ ਦਾ ਯਾਨੀ ਫੋਕਸ ਸਾਡੇ ਮਾਇੰਡ ਦੀ, ਸਾਡੇ ਦਿਮਾਗ ਦੀ, ਸਾਡੀ ਸਮਝ ਦੀ ਫੋਕਸ ਅੰਦਰ ਵੱਲ, ਅਨੂ ਯਾਨੀ ਨਿਊਕਲੀਅਸ ਵੱਲ ਹੋ ਜਾਏ, ਨਿਊਕਲੀਅਸ ਹੈ ਰੱਬ, ਉਹਦੇ ਵੱਲ ਹੋ ਜਾਏ। ਅੱਛਾ, ਹੁਣ ਦਿਮਾਗ ਨੇ ਤਾਂ ਬਥੇਰਾ ਕੁਛ ਸੁਣ ਲਿਆ, ਕਿਉਂਕਿ ਸਾਨੂੰ ਬਹੁਤ ਗਿਆਨ ਘੋਟ ਘੋਟ ਕੇ ਤੁਸੀਂ ਕਿਤਾਬਾਂ ਬੜੀਆਂ ਲਿਖੀਆਂ ਹੋਈਆਂ, ਪਰਚੇ ਬੜੇ ਲਿਖੇ ਹੈ, ਬਹੁਤ ਕੁਛ ਹੋ ਰਿਹਾ, ਬੜੀਆਂ ਕੁਛ ਹੋ ਰਿਹਾ, ਬਹੁਤ ਕੁਛ ਹੋ ਰਿਹਾ, ਮਗਰ ਸਾਨੂੰ ਅਜੇ ਤਾਈਂ ਅਨੁਭਵ ਨਹੀਂ ਹੋਇਆ ਕਿ ਹੋਰ ਦੇਸ਼, ਯਕੀਨ ਹੀ ਨਹੀਂ ਆਉਂਦਾ ਮਨ ਨੂੰ, ਯਕੀਨ ਆਵੇ ਕਿਵੇਂ, ਕਿਉਂਕਿ ਅਸੀਂ ਦੇਖਿਆ ਨਹੀਂ ਹੈ, ਆਉਂਦਾ ਹੀ ਨਹੀਂ, ਯਕੀਨ ਦ੍ਰਿੜਤਾ ਹੀ ਨਹੀਂ ਆਉਂਦੀ, ਜਿਹਨਾਂ ਚ ਦ੍ਰਿੜਤਾ ਨਹੀਂ ਆਉਂਦੀ, ਅਸੀਂ ਅੰਦਰ ਲੋੜ ਹੀ ਨਹੀਂ ਪੈਂਦੀ, ਵਿਸ਼ ਹੀ ਨਹੀਂ ਹੁੰਦਾ, ਜਦੋਂ ਲੋੜ ਨਾ ਪਈ, ਜਿਹਦੀ ਭੁੱਖ ਨਾ ਹੋਈ, ਪਿਆਸ ਨਾ ਹੋਈ, ਲੋੜ ਨਾ ਪਈ, ਉਹਨੇ ਉਹਦੇ ਵਾਸਤੇ ਉਦਮ ਕਿਉਂ ਕਰਨਾ, ਉਦਮ ਨਹੀਂ ਕਰਦੇ ਸੀ ਅਸੀਂ, ਇੰਨੇ ਖਚਤ ਹੋਏ ਹਾਂ ਇਸ ਮਾਇਆ ਦੇ ਵਿੱਚ, ਝੂਠੀ ਮਾਇਆ ਵਿੱਚ, ਨਾ ਦੁੱਖ ਭੋਗੀ ਜਾਂਦੇ ਨਾ ਖਚਤ ਹੋਈ ਜਾਂਦੇ, ਬਾਣੀ ਕਹਿੰਦੀ ਹੈ, ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਸਭ ਕੁਛ ਸੁਣਦੇ ਹਾਂ, ਫਿਰ ਵੀ ਇਸ ਚੋਂ ਨਿਕਲਣ ਨੂੰ ਕਿਸੇ ਦੀ ਕਿਸੇ ਦਾ ਇਰਾਦਾ ਨਹੀਂ ਹੈ ਨਿਕਲਣ, ਜਿੱਦਣ ਇਰਾਦਾ ਹੋ ਗਿਆ ਉਹ ਟਿੱਕੇ ਨਹੀਂ ਬੈਠੇਗਾ, ਇਹ ਵੀ ਸਵਾਲ ਹੈ, ਜਿੱਦਣ ਤੁਹਾਨੂੰ ਪਤਾ ਕਿ ਮੈਨੂੰ ਨੌਕਰੀ, ਜਿਹਨੂੰ ਨੌਕਰੀ ਨਹੀਂ ਮਿਲਦੀ ਉਹ ਨੌਕਰੀ ਵਾਸਤੇ ਭੱਜਿਆ ਫਿਰਦਾ, ਉਹ ਟਿੱਕੇ ਬਹਿੰਦਾ, ਮੈਨੂੰ ਤਕਲੀਫ ਹੁੰਦੀ ਹੈ ਜਦੋਂ ਉਹ ਡਾਕਟਰ ਮਗਰ ਭੱਜਿਆ ਫਿਰਦਾ, ਟਿੱਕੇ ਬਹਿੰਦਾ ਰਹਿ ਪੈ ਸਕਦਾ, ਜਿਹਨੂੰ ਇਹ ਦੁੱਖ ਕੇ ਹਾਂ ਇਸ ਤੋਂ ਬਗੈਰ ਮੇਰੀ ਬਿਮਾਰੀ ਦਾ ਇਲਾਜ ਹੈ, ਇੱਕ ਡਾਕਟਰ ਕੋਲ ਨਹੀਂ ਹੁੰਦਾ ਫਿਰ ਦੂਸਰੇ ਕੋ ਭੱਜਦੇ, ਤੀਸਰੇ ਫਿਰ ਸਪੈਸ਼ਲਿਸਟ ਭੱਜਦੇ, ਤਕਲੀਫ ਇੱਥੇ ਇੰਨੀ ਅਸੀਂ ਤਕਲੀਫ ਬੋਲਦੇ, ਨਰਕ ਭੋਗਦੇ ਨਰਕ, ਮਗਰ ਇੱਥੋਂ ਨਿਕਲਣ ਜੀ ਕਿਸੇ ਦਿਨ ਕਰਦਾ, ਜਿੱਦਾਂ ਤੁਹਾਡਾ ਜੀ ਕੀਤਾ ਉਦੋਂ ਤੁਸੀਂ ਸਤਸੰਗ ਸਮਝੋ, ਸਤਸੰਗ ਦਾ ਤੁਹਾਡੇ ਤੇ ਅਸਰ ਹੋਊਗਾ, ਸਮਝ ਲਓ ਕਿ ਤੁਸੀਂ ਸਤਸੰਗ ਤੋਂ ਲਾਭ ਉਠਾਇਆ, ਜਿੱਦਣ ਤੁਹਾਡਾ ਜੀ ਕੀਤਾ ਇਸ ਨਰਕੀ ਜੀਵਨ ਤੋਂ, ਇਸ ਦਿਸ ਨਾਲ ਝੂਠੀ ਦੁਨੀਆਂ ਚੋਂ ਨਿਕਲਣ ਦਾ, ਤੁਹਾਡੇ ਅੰਦਰ ਭੁੱਖ ਪੈਦਾ ਹੋਈ, ਖੁਆਹਿਸ਼ ਪੈਦਾ ਹੋਈ, ਉਦੋਂ ਸਮਝੋ ਤੁਸੀਂ ਸਤਸੰਗ ਕੀਤਾ, ਉਹਨਾਂ ਚ ਰਿਜ਼ਲਟ ਕੋਈ ਨਹੀਂ ਹੈ, ਉਹਨਾਂ ਚਿਰ ਤਾਂ ਬਸ ਡੋਂ ਡੋਂ ਹੀ ਹੈ, ਉਧਰ ਜਦੋਂ ਤੁਹਾਡਾ ਨਿਕਲਣ ਜੀ ਕੀਤਾ, ਕਿਸੇ ਦਾ ਹੈ ਜੀ ਕਰਦਾ, ਨਹੀਂ ਬਾਈ ਇੰਨਾ ਤੋਂ ਸੁਣ ਸੁਣਾ ਕੇ ਨਹੀਂ ਜੀ ਕਰਦਾ, ਫਸੇ ਇੰਨਾ ਫਸਿਆ, ਇੱਥੋਂ ਨਿਕਲੋ ਸਹੀ, ਨਿਕਲਣਾ ਉਹੀ ਧੀਆਂ ਪੁੱਤਰ, ਉਹੀ ਘਰ, ਉਹੀ ਖਲ ਜਗਨ, ਉਹੀ ਉਹੀ ਨਹੀਂ ਨਿਕਲਣ ਜੀ ਕਰਦਾ, ਮੈਨੂੰ ਪਤਾ ਹੈ ਕਿ ਜਦੋਂ ਜੀ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗੇ ਹੋਰ ਇੱਕ ਦੁਨੀਆਂ ਹੈ ਜਿੱਥੇ ਸੁੱਖ ਹੀ ਸੁੱਖ ਹੈ, ਜਿੱਥੇ ਰਸ ਹੀ ਰਸ ਹੈ, ਜਿੱਥੇ ਮਹਾਂ ਆਨੰਦ ਹੈ, ਇੱਥੇ ਥੋੜੀ ਜਿਹੀ ਇੰਪਰੂਵਮੈਂਟ ਹੋਵੇ ਤੇ ਝੱਟ ਉੱਥੇ ਅਸੀਂ ਉੱਥੇ ਜਾ ਵੜਾਂਗੇ, ਐਡੀ ਦੂਰ ਆਏ ਹਾਂ ਸੁੱਖਾਂ ਵਾਸਤੇ, ਪੈਸਿਆਂ ਵਾਸਤੇ, ਤੇ ਉਹ ਉੱਥੇ ਉੱਥੇ ਕਿਤੇ ਜਾਣਾ ਨਹੀਂ ਹੈ, ਘਰ ਨਹੀਂ ਛੱਡਣਾ, ਬਾਹਰ ਨਿਕਲ ਚ ਅੰਦਰ ਵੜ ਜਾਣਾ ਸਿਰਫ, ਪਰ ਵੜੇ ਕੌਣ, ਨਹੀਂ ਯਕੀਨ ਨਹੀਂ ਆਇਆ, ਅਜੇ ਸਭ ਅਖੰਡ ਕਰ ਰਹੇ ਹਾਂ, ਯਕੀਨ ਨਹੀਂ ਆਇਆ, ਨਹੀਂ ਆਇਆ, ਨਹੀਂ ਆਇਆ, ਜਿੱਦਣ ਯਕੀਨ ਆਇਆ ਉਦੋਂ ਸਮਝੋ ਤੁਸੀਂ ਸਾਧ ਸੰਗਤ ਦਾ ਫਾਇਦਾ ਉਠਾਇਆ, ਤੇ ਉਦੋਂ ਫਿਰ ਤੁਸੀਂ ਆਰਾਮ ਨਾਲ ਨਹੀਂ ਬੈਠ ਸਕੋ, ਜਿੱਦਣ ਜਿਸ ਤਰ੍ਹਾਂ ਇੱਥੇ ਸਾਰਾ ਦਿਨ ਖਾਣ ਪੀਣ ਚ, ਕੱਪੜਿਆਂ ਚ, ਪੈਸੇ ਚ, ਡਾਲਰਾਂ ਕਮਾਉਣ ਲੱਗੇ, ਇਸ ਤਰ੍ਹਾਂ ਫਿਰ ਤੁਹਾਨੂੰ ਰੈਸਟ ਵੈਸਟ ਹੋ ਜਾਓਗੇ, ਇਹ ਇਸ ਪਾਸੇ ਪੁੱਛਦੇ ਫਿਰੋਗੇ, ਦੱਸੋ ਜੀ ਅੰਦਰ ਕਿਵੇਂ ਬਣਨਾ ਹੈ ਜੀ, ਮੇਰਾ ਇਹ ਬਾਣੀ ਦਾ ਅਰਥ ਕੀ ਆ, ਇਸ ਤੁਕ ਤੇ ਕੀ ਅਰਥ, ਫਿਰ ਮੈਨੂੰ ਪਤਾ ਹੈ ਮੈਂ ਰੈਸਟਲੈਸਨੈਸ ਕਈ ਸਾਲ ਤੜਫਦਾ ਰਿਹਾ ਹੈਗਾ, ਨਾ ਇਹ ਨੌਕਰੀ ਕਰਦਾ ਸੀ, ਨਾ ਇਹ ਬਾਲ ਬੱਚਾ ਪਾਲਦਾ ਸੀ, ਫਿਰ ਮੈਂ ਤੁਹਾਨੂੰ ਸੀ ਤੜਫਦਾ, ਇਹ ਤੜਫ ਲੱਗ ਜਾਂਦੀ ਹੈ, ਉਹ ਤੜਫੋਂ ਕਿਉਂ ਨਾ ਲੱਗੇ, ਜਦ ਬਿਮਾਰ ਹੈਗਾ ਉਹਨੂੰ ਇੱਕ ਡਾਕਟਰ ਕੋਲ ਨਹੀਂ ਆਉਂਦਾ, ਉਹ ਦੂਸਰੇ ਕੋਲ ਜਾਓ, ਦੂਸਰੇ ਕੋਲ ਨਹੀਂ ਆਉਂਦਾ, ਤੀਸਰੇ ਕੋਲ, ਫਿਰ ਸਪੈਸ਼ਲਿਸਟ, ਫਿਰ ਲੋਕਾਂ ਨੂੰ ਪੁੱਛਦਾ ਫਿਰੂਗਾ, ਕੋਈ ਦੱਸੋ ਬਈ ਸਪੈਸ਼ਲਿਸਟ ਭੱਜਿਆ, ਚਲੋ ਹੁਣ ਉਸ ਦੁਨੀਆਂ ਦੀ ਜਦੋਂ ਤੁਹਾਨੂੰ ਯਕੀਨ ਆ ਜਾ ਕੇ ਉਹ ਦੂਸਰੀ ਦੁਨੀਆਂ, ਇਹ ਤਾਂ ਮੈਂ ਕਿੰਨਾ ਬੋਲੀ ਜਾਂ ਕੁਛ, ਸਤਸੰਗਰਾ ਅਸਤ ਉਦੋਂ ਸ਼ੁਰੂ ਹੋਏਗਾ ਜਦੋਂ ਤੁਹਾਨੂੰ ਦੂਸਰੀ ਦੁਨੀਆਂ ਦਿੜ ਹੋਗੀ, ਤੇ ਉਹਦੇ ਵਾਸਤੇ ਤੁਹਾਡੇ ਅੰਦਰ ਰੈਸਟਲੈਸਨੈਸ, ਤੁਸੀਂ ਤੜਫਦੇ ਫਿਰ ਉਦੋਂ ਸਮਝ ਤੁਸੀਂ ਸਤਸੰਗ ਕੀਤਾ, ਰਿਜ਼ਲਟ ਹੋ ਗਿਆ, ਫਿਰ ਭੁੱਖ ਲੱਗੀ ਆਏਗੀ, ਭੁੱਖ ਪਿਆਸ ਲੱਗੇਗੀ, ਫਿਰ ਤੜਫਣਾ ਸ਼ੁਰੂ ਹੋਏਗੀ, ਤੇ ਜਿੱਦਣ ਤੜਫਣਾ ਹੋ ਗਈ ਉਦੋਂ ਤੋਂ ਹੀ ਉਦੋਂ ਤੋਂ ਸਤਸੰਗ ਦਾ ਅਸਰ ਲਿਆ ਹੈਗਾ, ਤੇ ਫਿਰ ਕੀ, ਫਿਰ ਗੁਰੂ ਨੇ ਆਪੇ ਹੀ ਤੁਹਾਨੂੰ ਕੀ ਕਰਨਾ ਹੈ, ਗੁਰੂ ਸਾਹਿਬ ਤੁਹਾਡੇ ਅੰਦਰ ਭੁੱਖ ਦੇ, ਕਿਸੇ ਚ ਹੈ ਭੁੱਖ, ਕਿਸੇ ਚ ਹੈ ਕੋਈ ਕੋਈ ਮੇਰੇ ਦੇਸ਼ ਵਿੱਚ ਆਉਣਾ ਮੰਗਦਾ ਹੈ, ਫਿਰ ਕੀ ਹੋ ਗਿਆ, ਉਹ ਸਿੱਖ ਨੂੰ ਸਾਧੂ ਦੀ ਸੰਗਤ ਬਖਸ਼ ਦਿੰਦਾ, ਉਹ ਸਾਧੂ ਕੌਣ ਹੈ, ਸੰਤ ਕੌਣ ਹੈ, ਲੋਕੀ ਭਾਵੇਂ ਕੁਛ ਕਰਨ, ਤੁਸੀਂ ਕਿਸੇ ਦਾ ਯਕੀਨ ਨਾ ਕਰੋ, ਬਾਣੀ ਬਾਣੀ ਸੱਚ ਹੈ, ਸਾਧੂ ਕੌਣ ਹੈ, ਸੰਤ ਰਹਿਤ ਸਮੁੰਦਰ ਪਾਈ, ਪਾਣੀ ਪੜ ਲਓ, ਬਹੁਤ ਕੁਛ ਲਿਖਿਆ ਹੈ ਇੱਥੇ, ਤਾਂ ਹੁਣ ਸੰਤ ਸੰਤਨ ਸਿਉਂਦੀ ਬਣ ਆਈ, ਹੁਣ ਮੈਂ ਕਥਾ ਇਹਦੀ ਕਰ, ਹੁਣ ਇਹ ਉਦੋਂ ਉਹ ਦੂਸਰਾ ਦੇਸ਼ ਜਿਹੜਾ ਹੈਗਾ ਉਹਦੇ ਵਿੱਚ ਉੱਥੇ ਸੁੱਖ ਹੀ ਸੁੱਖ ਹੈ, ਯਕੀਨ ਕਰੋ, ਉੱਥੇ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਹੀਂ ਟੈਂ ਠਾਂ। ਤਾਂ ਉਹ ਦੇਸ਼ ਵੀ ਅਸੀਂ ਪੁੱਛਦੇ ਪੁੱਛਾਂਗੇ ਵੀ ਕਿਹੜਾ ਦੇਸ਼ ਹੈ। ਮੈਂ ਪੜ੍ਹਿਆ ਹੈ ਵੀ ਕਿਸੇ ਜ਼ਮਾਨੇ ਵਿੱਚ ਅਮਰੀਕਾ ਦੇ ਵਿੱਚ ਕਿਸੇ ਨੂੰ ਪਤਾ ਲੱਗਿਆ ਕਿ ਫਲਾਣੇ ਸ਼ਹਿਰ ਜਗ੍ਹਾ ਦੇ ਵਿੱਚ ਸੋਨਾ ਨੇੜੇ ਨਿਕਲ ਆਉਂਦਾ, ਉੱਥੇ ਸੋਨਾ ਬਹੁਤ ਧਰਤੀ 'ਚ ਮਿਲਿਆ ਹੋਇਆ। ਕਹਿੰਦੇ ਜਦੋਂ ਇੱਕ ਆਦਮੀ ਦੱਸਿਆ ਜਾ ਕੇ ਲੋਕਾਂ ਨੂੰ, ਲੋਕ ਤਾਂ ਕਹਿੰਦੇ ਇੱਕ ਮਹੀਨੇ ਵਿੱਚ ਉੱਥੇ ਸ਼ਹਿਰ ਬਣ ਗਿਆ, ਇੰਨੀ ਦੁਨੀਆਂ ਭੱਜੀ ਗਈ ਉੱਥੇ ਸੋਨਾ ਲੈਣ ਵਾਸਤੇ। ਸੋਨਾ ਉੱਥੇ ਜਾ ਕੇ ਘਰ ਬਾਹਰ ਸਾਰਾ ਸਭ ਕੁਝ ਜਾਇਦਾਦ ਵੇਚ ਕੇ ਉੱਥੇ ਇੰਨਾ ਕਥਾਓਂ ਲੈ ਕੇ, ਇੰਨਾ ਕਥਾਓਂ ਲੈ ਕੇ ਮੁੱਲ ਲੈ ਕੇ ਨਾ ਨੀਚ ਤੇ ਲੈ ਕੇ ਇੰਨਾ ਟਪਟਣਾ ਸ਼ੁਰੂ ਕਰਤਾ। ਕਈਆਂ ਨੂੰ ਮਿਲਿਆ, ਕਈ ਤਾਂ ਉਹ ਘਰ ਬਾਰ ਵੀ ਜੁੜ ਕੇ ਬਹਿ ਗਏ, ਭੱਜੇ ਗਏ। ਇਸ ਤਰ੍ਹਾਂ ਜੇ ਸਾਨੂੰ ਪਤਾ ਕਿ ਸਾਡੇ ਅੰਦਰ ਉਹ ਖਜ਼ਾਨਾ ਹੈ, ਉਹ ਖਜ਼ਾਨਾ ਹੈ, ਤਾਂ ਫਿਰ ਅਸੀਂ ਅੰਦਰ ਨੂੰ ਭੱਜਾਂਗੇ, ਫਿਰ ਪੁੱਛਦੇ ਫਿਰਾਂਗੇ ਉਹ ਕਿਵੇਂ ਜਾਈਦਾ, ਕਿਹੜੀ ਗੱਡੀ ਜਾਂਦੀ ਹੈ, ਕਿਵੇਂ ਜਾਈਦਾ, ਪੁੱਛਦੇ ਫਿਰਾਂਗੇ, ਤੜਫਣ ਲੱਗ ਪਏਗੀ, ਤੜਫਣ। ਫਿਰ ਇਸ ਤਰ੍ਹਾਂ ਨਹੀਂ ਆਉਂਗੇ, ਅੱਜ ਮੈਂ ਤੁਰੇ ਫਿਰਦੇ ਅਸੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਖਾਂਦੇ ਪੀਂਦੇ ਨਹੀਂ ਹੋਵਾਂਗੇ, ਇਸ ਤਰ੍ਹਾਂ ਅਸੀਂ ਬੇਪਰਵਾਹੀ ਨਹੀਂ ਹੋਵੇਗੀ, ਫਿਰ ਤੜਫਣ ਲੱਗੇਗੀ, ਤੜਫਣ। ਜਿਹੜਾ ਆਪਾਂ ਤੜਫਣ ਹੈ ਉਹਨੂੰ ਬਿਰੋਂ ਕਹਿੰਦੇ, ਬਸ ਉਹ ਜਿਹਨੂੰ ਇਹੋ ਜਿਹੀ ਤੜਫਣ ਲੱਗੀ ਉਹ ਗੁਰੂ ਨਾਨਕ ਜਾਣਦਾ ਹੈ, ਉਹ ਐਡਵਾਂਸ ਉਸਨੂੰ ਕਿਸੇ ਵਿਚੋਲੇ ਨਾਲ ਮਿਲ ਲੈਂਦਾ ਹੈ, ਬਿਰੋਂ ਤੜਫਣ ਉਹਨੂੰ ਵਿਚੋਲੇ ਨਾਲ ਮਿਲ ਜਾਏਗਾ। ਉਹ ਹਾਂ ਕੌਣ ਉਹ ਵਿਚੋਲਾ ਕੌਣ ਹੈ? ਜਿਹੜਾ ਉੱਥੋਂ ਦੇ ਰਹਿਣ ਵਾਲਾ, ਧਿਆਨ ਕਰੋ, ਬੇਗਮਪੁਰੇ ਦੇ ਰਹਿਣ ਵਾਲਾ, ਬੇਗਮਪੁਰੇ ਦੇ ਰਹਿਣ ਵਾਲਾ ਉਹ ਅਨੁਭਵੀ ਯਾਰ ਬੰਦਾ ਹੋਏਗਾ, ਤੇ ਉਹਨਾਂ ਨਾਲ ਫਿਰ ਉਹਨਾਂ ਨਾਲ ਦੋਸਤੀ ਗੰਢਣੀ ਸ਼ੁਰੂ ਹੋ ਜਾਏਗੀ। ਹੁਣ ਵੀ ਇੱਥੇ ਅਸੀਂ ਦੋਸਤੀ ਉਹਨਾਂ ਨਾਲ ਗੱਢਦੇ ਹਾਂ ਜਿੱਥੇ ਸਾਨੂੰ ਫਾਈਨੈਂਸ਼ੀਅਲ ਦੱਸੇ ਵੀ ਇਹ ਫਲਾਣੀ ਜਗ੍ਹਾ ਨਹੀਂ, ਇਨਵੈਸਟਮੈਂਟ ਕਰੋਗੇ ਤਾਂ ਐਂ ਹੋਊਗਾ, ਇਨਵੈਸਟਮੈਂਟ ਦੀ ਕੋਈ ਸੌਦਾ ਕਰੋ, ਉਹਨਾਂ ਨਾਲ ਪੁੱਛਦੇ ਫਿਰਦੇ ਆ, ਤੇ ਬਸ ਸੁਸਾਇਟੀਆਂ ਬਣੀਆਂ ਹੋਈਆਂ ਹੈਗੀਆਂ, ਬਸ ਆਪੋ ਆਪਣੀ ਮਹਿਕਮੇ ਦੀਆਂ ਸੁਸਾਇਟੀਆਂ, ਉਹਨਾਂ ਨਾਲ ਕਨੈਕਸ਼ਨ ਰੱਖਿਆ ਹੋਇਆ, ਤੇ ਇੱਥੋਂ ਇੰਪਰੂਵਮੈਂਟ। ਜਦੋਂ ਇਹ ਸਾਨੂੰ ਫਿਰ ਅਸੀਂ ਸੰਤਾਂ ਨਾਲ, ਮੇਰੀ ਸੰਤਾਂ ਸੰਗ ਵਿਹਾਰੇ, ਫਿਰ ਸੰਤ ਸੰਤ ਆਪ ਨੀ ਲੱਭ ਸਕਦਾ, ਜੇ ਕੋਈ ਕਹੇ ਮੈਂ ਸੰਤ ਆਪ ਪਖੰਡੀਆਂ ਦੇ ਸੰਤਾਂ ਦੇ ਤੁਹਾਨੂੰ ਲੱਭ ਪੈਣਗੇ ਤਾਂ ਤੁਹਾਡੀ ਜ਼ਿੰਦਗੀ ਖਰਾਬ ਕਰਦੇ, ਗੁਰੂ ਨਾਨਕ ਆਪ ਤੁਹਾਨੂੰ ਸੰਤ, ਯਾ ਕਿਸੇ ਸੰਤ ਨੂੰ ਤੁਹਾਡੇ ਕੋਲ ਭੇਜ ਦੇਗਾ, ਯਾ ਤੁਹਾਨੂੰ ਕਿਸੇ ਸੰਤਾਂ ਕੋਲ ਭੇਜ ਦੇਗਾ। ਇਹ ਗੁਰੂ ਨਾਨਕ ਦੀ ਡਿਊਟੀ ਹੈ, ਵਿਚੋਲਾ ਭੇਜ ਦਿੰਦਾ, ਉਹਨੂੰ ਟੀਚਰ ਭੇਜ ਦਿੰਦਾ, ਉਹਦੀ ਭੁੱਖ ਦੇਖ ਕੇ, ਐਡਾ ਮਿਹਰਬਾਨ ਹੈ, ਸਿਰਫ ਉਹ ਕੀ ਦੇਖਦਾ, ਕੀ ਉਡੀਕਦਾ, ਤੁਹਾਡੇ ਅੰਦਰ ਭੁੱਖ, ਜਦੋਂ ਤੁਹਾਡੇ ਅੰਦਰ ਭੁੱਖ ਲੱਗੀ, ਰੈਸਟਲੈਸਨੈਸ ਹੋਈ, ਜਦੋਂ ਤੜਫਣ ਲੱਗ ਪਏ, ਤੇ ਸੰਤਾਂ ਦਾ ਮਿਲਾਪ ਹੋਇਆ। ਇਹ ਕਿਉਂਕਿ ਪਿਛਲੇ ਜਨਮ ਚੋਂ ਵੀ ਕਮਾਈ ਕੀਤੀ ਹੁੰਦੀ, ਤਾਂ ਸੰਤਾਂ ਦੀ ਪੁਰਬ ਕਰਮ ਜੋ ਪ੍ਰਗਟੇ ਤਾਂ ਭੇਟਿਓ ਰਸਕ ਪੁਰਖ ਬੈਰਾਗੀ, ਸੰਤ ਨੂੰ ਕਿਹਾ ਰਸਕ, ਰਸ ਵਾਲੇ ਰਸ ਬਸਕ ਪੁਰਖ, ਰਸ ਵਾਲੇ ਪੁਰਖ ਹੁੰਦੇ ਆ, ਵੈਰਾਗੀ ਦੁਨੀਆਂ ਤੋਂ ਵੈਰਾਗ ਹੁੰਦਾ, ਤੇ ਉਹਨਾਂ ਨਾਲ ਉਹ ਮਿਲਦੇ ਤੇ ਫਿਰ ਕੀ ਹੁੰਦਾ ਉਹ, ਕਿਉਂਕਿ ਇਹ ਦੂਸਰੇ ਦੇਸ਼ ਦੇ ਹੁੰਦੇ ਰਹਿਣ ਵਾਲੇ, ਇਸ ਦੇਸ਼ ਦੇ ਨਹੀਂ ਹੁੰਦੇ, ਜਿਸ ਦੇਸ਼ ਚ ਅਸੀਂ ਰਹਿੰਦੇ ਇੱਥੇ ਨਹੀਂ, ਸਰੀਰ ਉਹਨਾਂ ਇੱਥੇ ਹੁੰਦਾ, ਉਹਦੀ ਆਤਮਾ ਦੂਸਰੇ ਦੇਸ਼ ਚ ਹੁੰਦੀ ਹੈ, ਤੇ ਫਿਰ ਉੱਥੇ ਉਹ ਵਿਚੋਲੇ ਹੁੰਦੇ, ਉਹ ਇੰਟਰੋਡਿਊਸ ਤੁਹਾਡੇ ਮਨ ਨੂੰ ਇੰਟਰੋਡਿਊਸ ਕਰਦੇ। ਹੁਣ ਇੱਥੇ ਤਾਈਂ ਤਾਂ ਇੰਟਰੋਡਕਸ਼ਨ ਹੈ, ਹੁਣ ਆਪਾਂ ਇਸ ਸ਼ਬਦ ਤੇ ਵਿਚਾਰ ਕਰੀਏ, ਬੜੀ ਡੂੰਘੀ ਵਿਚਾਰ। ਜਿੰਨਾ ਚਿਰ ਇਹ ਸੰਤ ਨਹੀਂ ਮਿਲਦੇ, ਸੰਤ ਜਿਹੜੇ ਦੂਸਰੇ ਦੇਸ਼ ਦੇ, ਨਾਨਕ ਦੇਸ਼ ਵਿੱਚ ਰਹਿਣ ਵਾਲੇ, ਬੇਗਪੁਰੇ ਚ ਰਹਿਣ ਵਾਲੇ, ਉਹ ਸੰਤ ਹੈ। ਚੋਲਿਆਂ ਵਾਲਿਆਂ ਨੂੰ ਨਾ ਸਮਝਿਆ ਕਰੋ, ਗੇਰੂਆ ਪਾਏ ਫਿਰਦੇ, ਇਹ ਸੰਤ ਨਹੀਂ ਹੈ, ਸੰਤ ਰਹੇ ਤੇ ਫਿਰ ਬਾਣੀ ਸਾਫ਼ ਲਿਖਿਆ ਹੋਇਆ। ਹਾਂਜੀ, ਕੀ ਲਿਖਿਆ ਹੈ? ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਮਨ, ਜੇ ਜਾ ਸੰਤ ਕੀ, ਕਿਉਂ ਮੈਂ ਤਾਂ ਉਹਦੀ ਰੇਣ, ਰੇਣ ਕਿਹਨੂੰ ਕਹਿੰਦੇ ਆ, ਪੈਰਾਂ ਦੀ ਨਾਲ ਛੋਈ ਤੋੜੀ, ਕਿ ਮੈਂ ਆਪਣੇ ਹਸਤੀ ਇੰਨੀ ਮਿਟਾ ਦਿਆਂ, ਮੇਰੀ ਮੈਂ ਮੇਰੀ ਨਾ ਰਹੇ ਇਤਨੀ ਮੇਰੀ, ਕਿ ਮੈਂ ਰੇਣ ਬਣ ਜਾਵਾਂ ਪੈਰਾਂ ਹੇਠ ਉਹਨਾਂ ਦੇ ਪਿਛਦਾ ਫਿਰਾਂ। ਸੰਤ ਹਮਾਰਾ ਗਹਿਣਾ, ਮੇਰਾ ਹੋਰ ਸ਼ਿੰਗਾਰ ਹੀ ਨਹੀਂ, ਕਿਉਂਕਿ ਸੰਤ ਦੇ ਮੈਂ, ਮੇਰੀ ਤਾਂ ਆਪਣੀ ਹਸਤੀ ਕੋਈ ਨਹੀਂ, ਸੰਤਾਂ ਦੀ ਮਿਹਰ ਹੀ ਮੇਰਾ ਗਹਿਣਾ, ਬਖਸ਼ਿਸ਼ ਹੀ ਮੇਰਾ, ਉਹਦਾ ਪਿਆਰ ਹੀ ਮੇਰਾ ਗਹਿਣਾ, ਸੰਤ ਹਮਾਰੀ ਔਰਸਤਾਨੀ, ਉਹੀ ਮੇਰਾ ਓਟ ਹੈ, ਸੰਤ ਹਮਾਰਾ ਗਹਿਣਾ। ਹਾਂ, ਹਮ ਸੰਤਨ ਕੀ ਸ਼ਰਨ, ਸ਼ਰਨ ਪੈ ਗਿਆ, ਅੱਛਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਦੇਖੋ ਜੀ ਮਤਲਬ ਹੈ, ਇਹ ਸੰਤਾਂ ਨਾਲ ਉਦੋਂ ਮਿਲਾਪ ਹੁੰਦਾ ਹੈ ਜੇ ਪਿਛਲੇ ਜਨਮ ਦੇ ਵਿੱਚ ਕੋਈ ਅਸੀਂ ਕਮਾਈ ਕੀਤੀ ਹੋਈ ਹੈ, ਹੁਣ ਤੁਸੀਂ ਧਿਆਨ ਕਰੋ, ਪੂਰਬ ਲਿਖ ਬਣ ਗਿਆ, ਪੂਰਬ ਹੁਣ ਸਮਝੇ, ਪਿਛਲੇ ਜਨਮ ਕਹਿਣਾ ਵੀ ਗਲਤ ਹੈ, ਪੂਰਬ ਲਿਖਿਆ ਪਾਈ, ਪੂਰਬ ਕਹਿੰਦੇ ਆ ਹੁਣ ਕਰ ਰਹੇ ਹੋ, ਇਹ ਘੜੀ ਨੂੰ ਪੁਰਬ ਬਣ ਗਿਆ, ਪਾਸਟ ਇਹ ਪੁਰਬ ਬਣ, ਇਹ ਘੜੀ ਨੂੰ ਪੁਰਬ ਬਣ ਗਿਆ। ਸੋ ਇਸ ਤਰ੍ਹਾਂ ਜੇ ਤੁਸੀਂ ਇਹ ਉੱਚੀ ਸੰਗਤ ਕਰਦੇ ਰਹੋਗੇ ਜਿਹੜੇ ਤੁਹਾਨੂੰ ਦੂਸਰੇ ਦੇਸ਼ ਦੀਆਂ ਗੱਲਾਂ ਦੱਸਦੇ ਆ ਉਹ ਤੁਹਾਡੇ ਲਿਖਿਆ ਜਾ ਰਿਹਾ, ਇਹ ਤੁਹਾਡੀ ਕ੍ਰੈਡਿਟ ਤੇ ਲਿਖਿਆ ਜਾ ਰਿਹਾ। ਇਸ ਦਾ ਨਤੀਜਾ ਇਹ ਹੋਏਗਾ ਕਿ ਤੁਹਾਨੂੰ ਫਿਰ ਸੰਤਾਂ ਦੀ ਸੰਗਤ ਮਿਲ ਜਾਏਗੀ। ਫਿਰ ਬਣ ਆਈ, ਬਣ ਕਿਸ ਤਰ੍ਹਾਂ ਹੁੰਦੀ ਹੈ, ਬਣ ਆਈ ਕਿਸ ਤਰ੍ਹਾਂ ਹੁੰਦੀ ਹੈ, ਬਣ ਇਸ ਤਰ੍ਹਾਂ ਹੁੰਦੀ ਹੈ। ਹਸਬੈਂਡ ਐਂਡ ਵਾਈਫ ਲਾਵਾਂ ਦੇ ਦਿੰਦੇ ਤੇ 60 ਸਾਲ 50 ਸਾਲ ਜ਼ਿੰਦਗੀ ਚ ਗੁਜ਼ਾਰਦੇ ਤੇ ਉਹਨਾਂ ਦੀ ਬਣ ਨਹੀਂ ਆਉਂਦੀ। ਬਣਨਾ ਕੀ ਹੈ? ਬਣ ਕਹਿੰਦੇ ਆ ਅੰਤਰ ਆਤਮੇ ਜੋ ਮਿਲੇ ਮਿਲਿਆ ਕਈਏ ਰੇ ਸੋਏ। ਇਹ ਤਾਂ ਐਵੇਂ ਢੋਲ ਪਏ ਵਜਾਉਂਦੀ ਸਾਰੀ ਦੁਨੀਆਂ, ਕੋਈ ਪਿਓ ਹੈ, ਕੋਈ ਧੀ ਹੈ, ਕੋਈ ਪੁੱਤਰ ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਇਹ ਸਭ ਢੋਲ ਵਜਾਉਂਦੇ ਆ। ਅੰਦਰੋਂ ਨਹੀਂ ਬਣੇ ਆਉਂਦੀ, ਮਨ ਹੀ ਨਹੀਂ ਮਿਲਦਾ ਤੇ ਆਤਮਾ ਦਾ ਕੀ? ਆਤਮਾ ਤਾਂ ਪਰੇ ਦੀ ਗੱਲ ਹੈ, ਮਨ ਹੀ ਨਹੀਂ ਕਿਸੇ ਦਾ ਮਿਲਦਾ। ਸੋ ਇਹ ਬਾਣੀ ਬਣ ਨਹੀਂ ਆਈ ਕਿਸੇ ਦੀ ਬਾਣੀ, ਕੋਈ ਕੋਈ ਖ਼ਬਰ। ਮੈਂ ਤਾਂ ਕੋਈ ਇੱਕ ਅੱਧਾ ਹੀ ਕੋਈ ਟਾਵਾਂ ਟਾਵਾਂ ਕੋਈ ਹੋਏ ਜੋੜੀ ਜਿਹਾ, ਜਾਂ ਘਰ ਚ ਸਾਰੇ ਟੱਬਰ ਇੱਕ ਸੁਰ ਵਿੱਚ ਪਰੋਤੇ ਹੋਏ, ਇੱਕ ਜਿਹਨਾਂ ਦੀ ਬਣ ਆਈ ਹੈ, ਨਹੀਂ ਬਣ ਆਈ। ਕਿਉਂਕਿ ਹਰ ਇੱਕ ਪਿਛਲੇ ਜਨਮ ਦੇ ਸੰਸਕਾਰ ਅਲੱਦਾ ਅਲੱਦਾ, ਉਹ ਹੁਣ ਵੀ ਸੰਸਕਾਰ ਹੈ, ਮਾਪਿਆਂ ਦੇ ਘਰ ਜੰਮੇ ਪਲੇ ਆਪੋ ਆਪਣੇ, ਫਿਰ ਉਹਨਾਂ ਦੀ ਤੇ ਫਿਰ ਉਹ ਬਣ ਨਹੀਂ ਆਉਂਦੀ ਕਿਸੇ ਦੀ ਵੀ। ਇਹ ਗੱਲ ਇਹ ਅਨਨੈਚੁਰਲ ਚੀਜ਼ ਹੈ। ਤੇ ਪਰ ਪਿਛਲੇ ਜਨਮ ਦੇ ਸੰਸਕਾਰਾਂ ਅਨੁਸਾਰ ਜੇ ਕੋਈ ਗੁਰਮੁਖ ਘਰਾਂ ਚੋਂ ਪੈਦਾ ਹੋਇਆ ਹੋਵੇ, ਗੁਰਮੁਖ ਘਰਾਂ ਚ ਰਹਿ ਕੇ ਫਿਰ ਕਿਤੇ 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 ਮੈਂ ਜੇ ਬਣ ਜਾਵੇ, ਉਹ ਕਿਵੇਂ ਬਣੇਗੀ? ਉਹ ਸਿਰਕ ਲੈਵਲ ਤੇ ਨਹੀਂ, ਯਾਦ ਰੱਖੋ, ਸਰੀਰਕ ਲੈਵਲ ਤੇ ਨਹੀਂ, ਮਾਨਸਿਕ ਲੈਵਲ ਤੇ ਨਹੀਂ ਬਣਨੀ ਹੈ। ਬਾਣੀ ਕਿੱਥੇ ਬਣਨੀ ਹੈ? ਅੰਤਰ ਆਤਮੇ ਜੋ ਮਿਲੇ, ਜਿਹੜਾ ਆਤਮਾ ਨਾ ਆਤਮਾ ਦੋ ਬਲਬ ਹੈ, ਆਹ ਜੇ ਇਹਨਾਂ ਦਾ ਕੁਨੈਕਸ਼ਨ ਇੱਕ ਤਾਰ ਚ ਨਹੀਂ, ਬਿਜਲੀ ਨਹੀਂ ਇਹਦੇ ਚੱਲੇਗੀ, ਤਾਂ ਇਹ ਇਹਨਾਂ ਆਦਿ ਕੌਣ? ਇਹਨਾਂ ਦੀ ਬਣ ਆਈ ਹੈ ਦੋ ਬਲਬ। ਇਹ ਕਿਉਂ ਬਣਿਆ? ਇੱਕ ਤਾਰ ਇੱਕੋ ਚੱਲਦੀ ਹੈ, ਜੇ ਨਾਮ ਚੱਲਦਾ ਹੈ ਦੋ। ਜੇ ਸੰਤਾਂ ਦਾ ਵਿੱਚੋਂ ਨਿਕਲਿਆ ਹੋਇਆ ਨਾਮ ਦੀ ਤਾਰ, ਨਾਮ ਦੀ ਬਿਜਲੀ ਕਿਸੇ ਜਗਿਆਸੂ ਦੇ ਅੰਦਰ ਜਾ ਬੜੀ, ਤਾਂ ਉਹਨਾਂ ਦੀ ਬਣ ਗਈ, ਨਹੀਂ ਤਾਂ ਨਹੀਂ ਬਣੀ। ਨਹੀਂ ਤਾਂ ਕਈ ਚੇਲੇ ਬਣ ਜਾਂਦੇ ਆ, ਜਦੋਂ ਦੇਖਦੇ ਆ ਵੀ ਇੱਥੇ ਰਜਮਾ ਖਾਣਾ ਨਹੀਂ ਮਿਲਦਾ, ਛੱਡ ਕੇ ਚਲੇ ਜਾਂਦੇ ਸੰਤਾਂ ਨੂੰ। ਉੱਥੇ ਵੀ ਈਰਖਾ ਦਵਾਇਕ ਹੈ ਵੀ ਡੇਰਿਆਂ 'ਚ ਫਿਕਰ ਨਾ ਕਰੋ, ਜੇ ਤੁਹਾਡੇ ਘਰਾਂ 'ਚ ਆਏ ਸਮਾਂ ਉੱਥੇ ਵੀ ਹੈਗੀ ਡੇਰਿਆਂ 'ਚ ਰਹਿ ਕੇ। ਸੋ ਇਹ ਤਾਰ ਕੀ ਹੁੰਦਾ ਹੈ? ਸੰਤ ਦੂਸਰੇ ਦੇਸ਼ ਦੇ ਰਹਿਣ ਵਾਲੇ, ਬੇਗਮਪੁਰੇ ਦੇ ਰਹਿਣ ਵਾਲੇ ਹੈ, ਚੰਗੀ ਤਰ੍ਹਾਂ ਬੈਠ ਤੋਲਾ ਕਰਦਾ। ਬਸ ਉਹ ਦੂਸਰੇ ਦੇਸ਼ ਦੇ, ਕਿਉਂਕਿ ਉਹਨਾਂ ਕੋਲ ਦਾਤ ਕੀ ਹੈ? ਉਹਨਾਂ ਕੋਲ ਦਾਤ ਇਲਾਹੀ ਦਾਤ ਹੁੰਦੀ ਹੈ। ਉਹ ਕੀ ਇਲਾਹੀ ਦਾਤ? ਕੀ ਹੈ ਨਾਮ? ਉਹ ਨਾਮ ਕੀ ਹੈ? ਬਿਜਲੀ, ਇਲਾਹੀ ਬਿਜਲੀ। ਉਹ ਉਹਨਾਂ ਨੂੰ ਧੁਰੋਂ ਮਿਲੀ ਹੁੰਦੀ ਹੈ ਬਿਜਲੀ, ਉਹਨਾਂ ਬਿਜਲੀ ਦੀ ਕਣੀ ਹੁੰਦੀ ਹੈ, ਆਹ ਬਿਜਲੀ ਹੈ, ਇੱਥੋਂ ਇੱਥੋਂ ਤਾਰ ਜੋੜ ਲਓ, ਧਿਆਨ ਕਰੋ ਇਹਦੇ ਨਾਲ, ਹੁਣ ਤਾਰ ਜੋੜ ਕੇ ਹੋਰ ਭਾਵੇਂ 100 ਬਿਜਲੀ ਜਗਾ ਲੈ, 100 ਬਲਬ ਹੋਰ ਜਗਾ ਲਓ, ਇੱਥੋਂ ਤਾਰ ਲੈ। ਉਹ ਗਾਹਾਂ ਬਖਸ਼ਦੇ ਆ, ਗਾਹਾਂ ਬਖਸ਼ਦੇ, ਕਿਉਂਕਿ ਉਹਨਾਂ ਦੇ ਅੰਦਰ ਉਹ ਬਖਸ਼ਿਸ਼ ਹੋਈ ਹੈ, ਉਹ ਆਪ ਨਹੀਂ ਬਖਸ਼ ਸਕਦੇ। ਉਹ ਜਿਹੜੀ ਗਾਹਾਂ ਤਾਰ ਦਿੰਦੇ, ਉਹਦੀ ਥੋੜੋ ਬਲਬ ਦੀ ਥੋੜੋ ਹੁੰਦੀ ਹੈ। ਸਵਾਲ ਤਾਂ ਇਹ ਹੈ ਕਿ ਉਹ ਸੰਤਾਂ ਦੇ ਆਪਣਾ ਕੁਛ ਨਹੀਂ ਹੁੰਦਾ, ਉਹ ਤਾਂ ਬਿਜਲੀ ਦੇ ਪਿੱਛੋਂ ਆਉਂਦੀ ਹੈ। ਇਸ ਕਰਕੇ ਉਹਨਾਂ ਨੂੰ ਹੁਕਮ ਹੁੰਦਾ ਹੈ ਵੀ ਇਹ ਤੂੰ ਬਿਜਲੀ ਤੂੰ ਗਾਹਾਂ ਵੰਡਣੀ ਹੈ। ਜਦੋਂ ਇਹ ਦੂਸਰੇ ਨਾਲ ਕੁਨੈਕਸ਼ਨ ਜੁੜ ਗਿਆ, ਅੰਤਰ ਆਤਮੇ, ਯਾਦ ਰੱਖੋ, ਤਾਂ ਇੱਥੇ ਬੋਲਬਾਲਾ ਕਿਹਦਾ ਹੈ, ਬਾਜ਼ਾਰ ਕਿਹਦਾ ਚੱਲਦਾ ਹੈ? ਪਖੰਡੀ ਸੰਤਾਂ ਦਾ, ਬਿਜਲੀ ਵਾਲਿਆਂ ਦਾ ਹੈ ਨਹੀਂ ਸੁਣ ਕੋਈ, ਉਹ ਤਾਂ ਕੋਈ ਬਿਡਲੇ ਵੀ ਕੋਈ ਕਿਤੇ ਲੁਕੀ ਛੁਪੇ ਸੰਤਨ ਸੁਣ। ਬਣੇ ਆਈ ਦੇ ਅਰਥ ਕੀਤੇ ਆ, ਜਦੋਂ ਉਹ ਬਿਜਲੀ ਦੋਹਾਂ ਦੀ ਬਿਜਲੀ ਨਾਲ ਕੁਨੈਕਸ਼ਨ ਹੈ। ਬਿਜਲੀ ਕੀ ਹੈ? ਨਾਮ ਕੀ ਹੈ? ਸ਼ਬਦ ਜੋ ਕੁਨੈਕਸ਼ਨ ਹੈ ਉਦੋਂ ਬਣੀ ਆਈ। ਪਰ ਇਹ ਪੁਰਬ ਲਿਖਿਆ ਪਾਏ, ਪਿਛਲੇ ਜਨਮ ਚ ਕੋਈ ਸੰਗਤ ਕੀਤੀ ਹੈ ਤਾਂ ਆਇਆ। ਹੁਣ ਫਿਰ ਕੀ ਕੀਤਾ? ਇਹ ਮਨ ਤੇਰਾ ਪਾਈ, ਮਨ ਤਨ ਸਭ ਕੁਛ, ਸਭ ਕੁਛ ਉਹਦਾ। ਫਿਰ ਉਹ ਹੁਣ ਜਦੋਂ ਹੁਣ ਨਾ ਦਾ ਇਹ ਸੰਤ ਵੀ ਉਹਨਾਂ ਦਾ ਆਪਣਾ ਆਪਾ ਕੁਛ ਨਹੀਂ ਹੁੰਦਾ, ਧਿਆਨ ਕਰੋ। ਉਹ ਸੋਚਦੇ ਨਹੀਂ, ਉਹਨਾਂ ਕੋਈ ਕੋਈ ਦਿਮਾਗੀ ਗੱਲ ਨਹੀਂ ਹੁੰਦੀ, ਨਾ ਉਹ ਸਰੀਰ ਉਹਨਾਂ ਦਾ ਹੁੰਦਾ, ਸਰੀਰ ਤਾਂ ਪੰਜ ਭੂਤ ਕੇ, ਸਰੀਰ ਤੋਂ ਪਰੇ ਹੁੰਦੇ ਉਹ। ਬਲਬ ਦਾ ਤੇ ਬਿਜਲੀ ਦਾ ਕੋਈ ਕੁਨੈਕਸ਼ਨ ਨਹੀਂ ਹੈ ਬਾਹਰਲੇ ਸ਼ੀਸ਼ੇ ਦਾ, ਸਰੀਰ ਦਾ। ਉਹ ਜਿਹੜੀ ਚੀਜ਼ ਹੈਗੀ ਉਹ ਤਾਂ ਧਰੋਂ ਪਾਵਰ ਹਾਊਸ ਚੋਂ ਆ ਰਹੀ ਹੈ, ਪਾਵਰ ਹਾਊਸ ਚੋਂ ਆ ਰਹੀ ਹੈ। ਤੇ ਫਿਰ ਮਨ ਕੀ ਹੈ? ਮਨ ਤਾਂ ਐਵੇਂ ਵਿਚੋਲਾ ਜਿਹਾ ਵਿਚਾਲੇ। ਇਹ ਜਦੋਂ ਮਨ ਦੇ ਉੱਤੇ ਉਹ ਜੇ ਫਿਲਮੈਂਟ ਹੈ ਨਾ, ਫਿਲਮੈਂਟ ਇੱਥੇ ਹੈਗਾ ਜੇ ਬਿਜਲੀ ਜਗਦੀ ਹੈ, ਉਹ ਜੇ ਤਾਂ ਉਹਦੇ ਚ ਬਿਜਲੀ ਆ ਗਈ ਤਾਂ ਉਹਨੇ ਜਗ ਪੜਨ, ਨਹੀਂ ਤਾਂ ਉਹ ਉੱਥੇ ਲੱਗ ਜਾਂਦੇ ਇਹ ਮਨ। ਫਿਰ ਉਹ ਬਿਜਲੀ ਸਭ ਕੁਛ ਉਹਦਾ ਬਣ ਗਿਆ ਇਹ ਮਨ। ਉਹ ਸਿੱਖ ਦਾ ਜੋ ਕੁਛ ਹੈਗਾ ਉਹ ਤੇਰਾ ਭਾਈ, ਉਹ ਸਭ ਕੁਛ ਤੇਰਾ ਹੀ ਹੋ ਗਿਆ। ਉਹ ਆਪਣੇ ਸੋਚਣ ਜੋਗਾ ਨਹੀਂ ਰਹਿੰਦਾ, ਦਿਮਾਗ ਨਹੀਂ ਉਹਦਾ ਰਹਿੰਦਾ, ਕਿਉਂਕਿ ਡਿਵਾਈਨ ਇੰਟੈਲੀਜੈਂਸ ਆ ਜਾਂਦੀ ਹੈ, ਡਿਵਾਈਨ ਵਿਲ ਆ ਜਾਂਦੀ ਹੈ, ਡਿਵਾਈਨ ਭਾਣਾ ਆ ਜਾਂਦਾ ਹੈ, ਨਾਮ ਸ਼ਬਦ ਆ ਜਾਂਦਾ, ਆਪਣੇ ਆਪ ਚ ਉਹਦਾ ਕੁਝ ਵੀ ਨਹੀਂ ਰਹਿੰਦਾ, ਤੇ ਫਿਰ ਮਨ ਵੀ ਉੱਥੇ ਦਿੱਤਾ ਜਾਂਦਾ ਹੈ, ਮਨ ਤੇਰਾ ਭਾਈ। ਹਾਂਜੀ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਹਾਜੀ ਹਾਏ ਹਾਏ। ਲੇਵਾ ਦੇਵੀ ਕੀ ਹੈ? ਉਹ ਸ਼ਬਦ ਭਾਈ ਨਾਮ ਦੀ ਲੇਵਾ ਦੇਵੀ ਹੈ। ਮਹਾਂਪੁਰਖ ਕੋਲ ਗਿਆ, ਉਹਨਾਂ ਦੀ ਜਿਹੜੀ ਵਾਈਬ੍ਰੇਸ਼ਨ ਹੈ, ਉਹ ਵਾਈਬ੍ਰੇਸ਼ਨ ਜਿਹੜੀ ਹੈ ਉਹ ਲੇਵਾ ਦੇਵੀ ਹੈ। ਇਹ ਆਪਣਾ ਮਨ ਦੇ ਦਿੰਦਾ ਹੈ ਤੇ ਉਧਰੋਂ ਉਹਨੂੰ ਵਾਈਬ੍ਰੇਸ਼ਨ ਮਿਲਦੀ ਹੈ ਨਾਮ। ਇਹ ਆਪਣਾ ਮਨ ਦਿੰਦਾ ਹੈ, ਇਹ ਮਨ ਦੇ ਇਹ ਬਾਣੀ ਚ ਵੀ ਆਉਂਦਾ ਹੈ, ਮਨ ਦੇ ਕੇ ਤੇ ਦਾਤ ਮਿਲਦੀ ਹੈ। ਇਹ ਲੇਵਾ ਦੇਵੀ ਹੋਈ ਨਾ, ਮਨ ਦਿੱਤਾ ਤੇ ਉਹ ਨਾਮ ਦਾਤ ਮਿਲੀ। ਸੰਤਨ ਸਿੰਘ ਮੇਰੀ ਲੇਵਾ ਦੇਵੀ ਭਾਈ, ਉਹਨਾਂ ਚਿਰ ਨਹੀਂ ਹੋਣਾ ਲੇਵਾ ਦੇਵੀ ਨਹੀਂ ਹੋਣੀ। ਅਸੀਂ ਇੱਥੇ ਸਾਰਾ ਦਿਨ ਲੇਵਾ ਦੇਵੀ ਕਰਦੇ ਹਾਂ, ਪੈਸੇ ਨਾ ਕਰਦੇ ਹਾਂ, ਮਨ ਨਾ ਕਰਦੇ ਹਾਂ, ਪਰ ਉਹ ਲੇਵਾ ਦੇਵੀ ਨਹੀਂ ਹੁੰਦੀ, ਉਹ ਤਾਂ ਸੰਤਾਂ ਸੰਗੀ ਹੋਣੀ। ਤੇ ਸੰਤ ਕੀ ਦਿੰਦੇ ਹੈ? ਨਾਮ। ਸੰਤ ਕੀ ਦਿੰਦੇ ਹੈ? ਉਹਨਾਂ ਕੋਲ ਕੀ ਹੈ ਜੀ? ਫਲਾਨੇ ਸੌਦਾਗਰ ਜਾਓ ਜੀ, ਹੀਰਿਆਂ ਦਾ ਸੌਦਾਗਰ ਹੈ, ਉਹ ਵੀ ਦਾ ਸੌਦਾਗਰ ਹੈ, ਤੇ ਉਹਨਾਂ ਕੋਲ ਕੀ ਹੈ ਬਈ? ਵਣਜ ਲੌਂਗ ਸਪਾਰੀ ਦਾ ਕੋਈ ਵਣਜ ਕਰਦਾ, ਕੋਈ ਕੁਛ ਵਣਜ ਕਰਦਾ, ਤਾਂ ਉਹਨਾਂ ਸੰਤਨ ਬਣ ਗਿਆ ਨਾਮ ਗੋਬਿੰਦ ਦਾ, ਉਹ ਨਾਮ ਪਛਤੇ ਹੈ। ਤੇ ਇੱਧਰੋਂ ਲੇਵਾ ਲੈਣਾ ਤਾਂ ਸੰਤਾਂ ਕੋਲ ਕੀ ਹੈ? ਨਾਮ। ਤੇ ਦੇਣਾ ਕੀ ਹੈ? ਮਨ, ਤਨ, ਸਭ ਕੁਛ। ਹਾਂਜੀ, ਸੰਤਨ ਸਿੰਘ ਮੇਰੀ ਲੇਵਾ ਦੇਵੀ, ਸੰਤਨ ਸਿੰਘ ਵਿਵਹਾਰ ਹੈ, ਇਹੀ ਤਾਂ ਮੇਰੀ ਵਿਵਹਾਰ ਹੈ। ਸੰਤਨ ਸਿੰਘ ਲਾਹਾ ਖੱਟ ਹੈ, ਕੀ ਕਿੱਡਾ ਵੱਡਾ ਲਾਹਾ ਬਈ! ਉਹ ਮਨ ਦੀ ਤਾਂ ਕੋਈ ਕੀਮਤ ਹੀ ਹੈ ਨੀ, ਇਹ ਤਾਂ ਬਹੁਤ ਪ੍ਰੋਫਿਟੇਬਲ ਡੀਲ ਹੈ, ਤਾਂ ਬਹੁਤ ਪ੍ਰੋਫਿਟ ਹੈ। ਮਨ ਦੀ ਤਾਂ ਕੀਮਤ ਹੈ ਨੀ, ਤੇ ਉੱਥੋਂ ਐਡੀ ਵੱਡੀ ਦਾਤ ਮਿਲਦੀ ਉਹ ਜਗ੍ਹਾ, ਕਿੱਡਾ ਲਾਹਾ ਖੱਟ ਹੈ, ਮੋਸਟ ਪ੍ਰੋਫਿਟੇਬਲ, ਐਡਾ ਵੱਡਾ ਲਾਹਾ ਤਾਂ ਹੋਰ ਤਾਂ ਮਿਲਦਾ ਨੀ। ਸੰਤਨ ਸਿੰਘ ਲਾਹਾ ਖੱਟੇ ਹਰ ਭਗਤ, ਕੀ ਲਾਹਾ ਖੱਟੇ? ਭਗਤੀ ਦਾ ਭੰਡਾਰਾ ਹੀ ਮਿਲ ਗਿਆ। ਸੰਤਨ ਮੁੱਖ ਪੂੰਜੀ ਸੰਪੀ, ਉਹ ਰੱਬ ਦੇ ਘਰ ਦੀ ਸਾਰੀ ਪੂੰਜੀ ਮੈਨੂੰ ਸੰਪੀ, ਨਾਨਕਾ ਪਾਤਸ਼ਾਹ ਦੀ ਅਦਾਰਾ। ਤੇ ਫਿਰ ਕੀ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਉਹ ਪਿਓ ਦਾਦੇ ਦਾ ਕਿਹਾ ਰੱਬ ਦਾ ਖਜ਼ਾਨਾ, ਗੁਰੂ ਨਾਨਕ ਖਜ਼ਾਨਾ, ਸਾਰਾ ਭਗਤ ਭਗਤੀ ਦਾ ਭੰਡਾਰਾ ਹੀ, ਬਖਤ ਥੋੜਾ ਜਿਹਾ ਨਹੀਂ। ਉਹ ਜਦੋਂ ਬਿਜਲੀ ਇੱਥੇ ਆ ਗਈ ਫਿਰ ਤਾਂ ਭਾਵੇਂ ਕਿੰਨਾ ਹੀ ਹੈ, ਪਰ ਫਰਕ ਇੰਨਾ ਜਾਂ ਇਸ ਬਿਜਲੀ ਦਾ ਵੋਲਟੇਜ ਆ ਗਈ 110 ਵਾਟ ਤੇ, ਵੋਲਟੇਜ ਪਤਾ ਨੀ ਕਿੰਨੀ ਹੈ, ਪਰ ਉੱਥੇ ਤਾਂ ਬੇਅੰਤ ਵੋਲਟੇਜ ਹੈ। ਮੇਰੇ ਆਪਣੀ ਪੂੰਜੀ ਬਈ, ਰੱਬ ਦੇ ਘਰ ਦੀ ਪੂੰਜੀ, ਆਹ ਪੂੰਜੀ ਨਹੀਂ ਬਈ, ਮੇਰੇ ਬਾਪ ਨੇ ਮੇਰੇ 5 ਲੱਖ ਦੀ ਜਾਇਦਾਦ ਛੱਡੀ, 4 ਕੋਠੀਆਂ ਛੱਡੀਆਂ, ਨਹੀਂ ਇਹ ਪੂੰਜੀ ਨਹੀਂ, ਉਹ ਤਾਂ ਰੱਬ ਦੇ ਘਰ ਦੀ, ਨਾਨਕ ਮੈਂ ਪਿਓ ਦਾਦੇ ਦਾ ਖਜ਼ਾਨਾ ਹੀ ਹਵਾਲੇ ਹੋ ਗਿਆ ਉਸ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਇੱਥੇ ਵੀ ਗਏ ਜਦੋਂ ਜੇ ਕਿਸੇ ਦੀ ਜਾਇਦਾਦ ਮਿਲ ਜਾਵੇ ਪਿਓ ਦਾਦੇ ਦੀ ਜਾਂ ਕਿਸੇ ਦੀ, ਤਾਂ ਕਹਿੰਦੇ ਲੈ ਵੀ ਹੁਣ ਤਾਂ ਮੇਰੇ ਕੋਲ ਨਹੀਂ, ਮੈਨੂੰ ਕੀ ਫਿਕਰ ਹੈ ਹੁਣ, ਬਸ ਖੂਬ ਰੱਬ ਦਾ ਮਜ਼ੇ ਕਰਦਾ ਹੈਗਾ। ਤੇ ਜੇ ਗੁਰੂ ਨਾਨਕ ਦੇ ਖਜ਼ਾਨੇ ਦਾ ਸਾਨੂੰ ਮਿਲ ਜਾਏ ਫਿਰ ਮਨ ਤਾਂ ਧੋਖਾ ਹੀ ਨਹੀਂ ਨਾ, ਕੋਈ ਚਿੰਤਾ ਫਿਕਰ ਨਹੀਂ ਰਹਿੰਦੀ। ਹਾਂਜੀ, ਹੁਣ ਸੰਤਨ ਹੁਣ ਧਰਮ ਰਾਏ ਅਬ ਕਹਾਂ ਕਰੋ ਕਰੇਗੋ, ਧਰਮ ਰਾਏ ਕੌਣ ਹੈ, ਕਿੱਥੇ ਹੈ, ਕਰਦਾ ਹੈ ਕੌਣ ਹੈ, ਕੀ ਡਿਊਟੀ ਉਹਦੀ? ਉਹ ਤਾਂ ਇਹ ਤਿੰਨਾਂ ਗੁਣਾਂ ਚ ਅਸੀਂ ਜੋ ਕਰਮ ਕਰਦੇ ਹਾਂ, ਲਾਅ ਆਫ ਕਰਮਾਂ ਦੇ ਅਨੁਸਾਰ ਜੋ ਮੈਂ ਕੀਆ ਸੋ ਮੈਂ ਪਾਇਆ, ਦੇ ਕਾਨੂੰਨ ਨੂੰ ਕਾਨੂੰਨ ਦਾ ਜੱਜ ਹੈ ਧਰਮ ਦਾ ਕੌਣ ਹੈ, ਜੋ ਮੈਂ ਕੀਆ ਸੋ ਇਹ ਲਾਅ ਹੈਗਾ ਤਿੰਨਾਂ ਗੁਣਾਂ ਚ। ਉਹ ਜਿੱਥੇ ਉਹ ਪ੍ਰੈਜੀਡੈਂਟ ਦੇ ਹੱਥੇ ਵਿੱਚ ਕੋਈ ਚਲਾ ਜਾਵੇ ਤਾਂ ਇਹ ਕਾਨੂੰਨ ਪਾਰਲੀਮੈਂਟ ਦਾ ਕਾਨੂੰਨ ਉੱਥੇ ਨਹੀਂ ਚੱਲਦਾ। ਜੇ ਅਸੀਂ ਗੁਰੂ ਨਾਨਕ ਦਰ ਤੇ ਪਹੁੰਚ ਜਾਈਏ, ਉਹ ਸੰਤਾਂ ਨਾਲ ਇਸ ਦੁਨੀਆਂ ਚੋਂ ਤਿੰਨਾਂ ਗੁਣਾਂ ਚੋਂ ਨਿਕਲ ਜਾਈਏ ਤਾਂ ਧਰਮ ਰਾਏ ਤੋਂ ਕੰਮ ਹੀ ਨਹੀਂ, ਜੱਜਾ ਜੱਜ ਦਾ ਉਰੇ ਉਰੇ ਹੀ ਹੈ। ਸੋ ਧਰਮ ਰਾਏ ਉੱਥੇ ਲੱਕਾ ਡਿੱਕਾ ਹੀ ਹੈ ਜਦੋਂ ਗੁਰੂ ਨਾਨਕ ਦੇ ਦੇਸ਼ ਵਿੱਚ ਪਹੁੰਚ ਗਿਆ। ਹਾਂਜੀ, ਨਾਮ ਦੇ ਦੇਸ਼ ਵਿੱਚ ਪਹੁੰਚ ਗਿਆ ਜਦੋਂ ਸੰਤਾਂ ਦੀ ਸ਼ਰਨ ਜਾ ਪਏ,
ਸਿੱਧੇ ਤਰਨ ਦਾ ਕੁਛ ਨਹੀਂ
ਕਹਿੰਦਾ। ਕੁਛ ਨਹੀਂ ਕਹਿਣਾ ਕੀ ਹੈ, ਉਹ ਤਾਂ ਲੱਕਾ ਹੀ, ਉਹ ਤਾਂ ਉਹ ਉਰੇ ਹੀ ਰਹਿ ਜਾਂਦੇ, ਬੱਦਲ ਬੁੱਦਲ ਉਹਦੇ ਹੀ ਰਹਿ ਜਾਂਦੇ। ਤਰਬਲਾਇਆ ਕਹਾਂ ਕਰੋ ਭਾਈ, ਇਹ ਤਰਬਲਾਇਆ, ਇਹ ਮੱਛਰ ਮੁੱਛਰ ਜਿਹੜੇ ਹੈ ਨਾ, ਇਹ ਹਨੇਰੇ 'ਚ ਹੀ ਰਹਿੰਦੇ ਆ, ਜਦੋਂ ਤਾਂ ਆ ਜਾਂਦੀ ਹੈ ਰੋਸ਼ਨੀ, ਫਿਰ ਮੱਛਰ ਮੁੱਛਰ ਠੂਹੇ ਠਾਏ ਕੁਝ ਵੀ ਰਹਿੰਦੇ, ਸਾਰੇ ਛੁੱਟ ਜਾਂਦੇ, ਲੁਕ ਜਾਂਦੇ, ਤਰਬਲਾਇਆ ਵੀ ਲੁਕ ਜਾਂਦਾ। ਤਰਬਲਾਇਆ ਕਹਾਂ ਕਰੇ ਦੋ, ਜੋ ਫਾਟੋ ਸਗਲੋ ਲੇਖਾ। ਹਾਂਜੀ, ਕਿਵੇਂ ਲੇਖਾ ਫਟਦਾ? ਸਾਡੇ ਕਰਮ, ਸਾਡੇ ਪਾਪ ਪੁੰਨ, ਜੋ ਕੁਛ ਵੀ ਹੈ, ਇਹ ਹਨੇਰੇ 'ਚ ਹੀ ਬਣੇ ਨਾ, ਹਨੇਰੇ 'ਚ ਹੀ ਹੈ। ਹਨੇਰੇ ਵੀ ਜਦੋਂ ਬੱਤੀ ਜਗ ਪਈ ਅੰਦਰ, ਤਾਂ ਹਨੇਰ ਵੀ ਉੱਡ ਗਿਆ ਤੇ ਪਾਪ ਵੀ ਉੱਡ ਗਏ। ਪਾਪ ਪੂਪ ਤਾਂ ਸਾਰੇ ਸੜ ਗਏ, ਸੜਕ ਹੀ ਗਏ, ਖਤਮ ਹੀ ਹੋ ਗਏ, ਉੱਡੀ ਗਏ, ਪਤਾ ਨੀ ਕਿੱਧਰ ਗਏ, ਵਿੱਚ ਜਿੱਧਰ ਗਏ ਬਾਣੀਆਂ ਉੱਧਰ ਗਿਆ ਬਾਜ਼ਾਰ, ਜਿੱਧਰ ਹਨੇਰਾ ਗਿਆ ਉਹਦੇ ਨਾਲ ਹੀ ਉਹਦਾ ਸਾਰਾ ਅਮਲਾ ਫੈਲਾ ਵੀ ਚਲਾ ਚੱਲ। ਤਰਬਦਾ ਵੀ ਪਾਪ ਪੁੰਨ ਵੀ ਸਭ ਖਤਮ, ਪਾਪ ਵੀ ਗਏ, ਤਰਬਦਾ ਜੀ ਉੱਥੇ ਲੋੜ ਨੀ। ਤਰਬਦਾ ਤਾਂ ਉਰੇ ਉਰੇ ਹੀ ਹੈ। ਆਨੰਦ ਪਏ, ਸੁਖ ਪਾਇਆ, ਉਹ ਆਨੰਦ ਜਿਹੜਾ ਮਹਾਂ ਆਨੰਦ, ਥੋੜਾ ਬਹੁਤਾ ਨੀ, ਸਦਾ ਲਈ, ਇੱਕ ਸਾਰ ਸਦਾ ਲਈ ਮਹਾਂ ਆਨੰਦ ਪਿਆ। ਉੱਥੇ ਇਹੋ ਜਿਹਾ ਸੁੱਖ ਜਿਹੜਾ, ਉਹ ਸੁੱਖ ਕਦੇ ਨਹੀਂ ਨੀ ਪੈਂਦਾ। ਦੁੱਖ ਦਾ ਤਾਂ ਨਾਮ ਨਿਸ਼ਾਨ, ਦੁੱਖ ਤਾਂ ਹਨੇਰੇ ਚ। ਸੰਤਨ ਕਹਿਤਾ, ਇਹ ਸਭ ਕੁਛ ਕਦੋਂ ਮਿਲਿਆ? ਸੰਤਾਂ ਦੀ ਕਿਰਪਾ ਬਖਸ਼ਿਸ਼ ਨਾਲ। ਸੰਤ ਕੌਣ ਹੁੰਦੇ ਆ? ਗੁਰੂ ਨਾਨਕ ਦੇ ਵਿਚੋਲੇ ਕੌਣ ਹੁੰਦੇ ਆ? ਜਿਹੜੇ ਉਸ ਦੇਸ਼ ਜੀ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੁੰਦੀ ਹੈ, ਗੁਰਮੁਖ, ਗੁਰਮੁਖ ਜਨ, ਗੁਰਮੁਖ ਜਿਹੜੇ ਗੁਰੂ ਦੇ ਵੱਲ ਜਿਹਨਾਂ ਦਾ ਮੂੰਹ ਹੈ, ਜਿਹਨਾਂ ਤੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ। ਸੰਤਨ ਕੇ ਪ੍ਰਸਾਦ ਮਾਂ ਆਨੰਦ ਪਏ, ਸੁਖ ਪਾਇਆ, ਕਹੋ ਨਾਨਕ ਹਰ ਸਿਉਂ ਮਨ ਮਾਨਿਆ। ਉਦੋਂ ਪੂਰਨ ਤੌਰ ਤੇ ਉਦੋਂ ਮਨ ਮੰਨੇਗਾ ਜਦੋਂ ਸੰਤਨ ਕੇ ਪ੍ਰਸਾਦ। ਉਦੋਂ ਕਿਉਂ ਮੰਨੇਗਾ? ਹੁਣ ਕਿਉਂ ਨੀ ਮੰਨਦਾ? ਕਿ ਉਦੋਂ ਸਾਡੀ ਮੈਂ ਮੇਰੀ ਸਾਡੀ ਅਕਲ ਨਹੀਂ ਰਹਿਣੀ, ਉਦੋਂ ਤਾਂ ਉਹ ਇਲਾਹੀ, ਜਦੋਂ ਇੰਟੈਲੀਜੈਂਸ ਸਾਡੇ ਵਿੱਚ ਆ ਗਈ, ਜਦੋਂ ਅਨੁਭਵ ਹੋ ਗਿਆ, ਨੇਰ ਉੱਡ ਗਿਆ, ਚਾਨਣ ਹੋ ਗਿਆ, ਜਦੋਂ ਚਾਨਣ ਹੋ ਗਿਆ ਤੇ ਕੌਣ ਤਾਂ ਇਕਦਮ ਆ ਨਾਨਕਾ ਪਾਤਸ਼ਾਹ, ਫਿਰ ਕੀ ਹੁੰਦਾ ਬਈ? ਸੰਤ ਕਹੋ ਨਾਨਕ ਹਰ ਸਿਉ ਮਨ ਮਾਨਿਆ। ਫਿਰ ਕੀ ਹੈ ਨਾਨਕਾ ਪਾਤਸ਼ਾਹ ਦੀ ਜ਼ਾਹਿਰਾ? ਉਹ ਕਿੱਥੇ ਕਿਤੇ ਬਾਹਰ ਨਹੀਂ ਪਾਈ, ਤੁਹਾਡੇ ਅੰਦਰ, ਤੁਹਾਨੂੰ ਅੰਦਰ ਦਿਸੇਗਾ, ਅੰਦਰ ਹਰ ਇੱਕ ਦੇ ਅੰਦਰ ਬੈਠਾ ਗੁਰੂ ਨਾਨਕ। ਇਹ ਬੜੀ ਹੈਰਾਨੀ ਦੀ ਗੱਲ ਹੈ, ਗੁਰੂ ਨਾਨਕ ਤੁਹਾਡੇ ਅੰਦਰ ਬੈਠਾ ਹੈ ਤੇ ਅਸੀਂ ਦੁੱਖ ਭੋਗ ਰਹੇ ਹਾਂ। ਆਸ ਪਾਸ ਬਿਪੁਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ, ਨਾਨਕ ਗੁਰੂ ਨਾਨਕ ਤੁਹਾਡੇ ਅੰਦਰ ਵਸਦਾ ਹੈ, ਅੰਦਰ ਅੰਦਰ ਅੰਦਰ, ਪਰ ਆਪਣੇ ਆਪ ਨਹੀਂ ਤੁਸੀਂ ਅੰਦਰ ਵੜ ਸਕਦੇ। ਸੰਤਨ ਕੇ ਪ੍ਰਸਾਦੇ ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾ ਦੇ। ਫਿਰ ਅਵਸਥਾ ਕੀ ਹੋ ਗਈ? ਉੱਥੋਂ ਦਾ ਰਸ ਰੰਗ, ਉੱਥੋਂ ਦਾ ਰੰਗ, ਉੱਥੋਂ ਦਾ ਰਸ ਇਹੋ ਜਿਹਾ ਮਹਾਂਰਸ ਐਸਾ ਹੈ ਕਿ ਉਹਦੇ ਚ ਇਨਸਾਨ ਬਿਸਮਾਦ ਹੋ ਜਾਂਦਾ, ਫਿਰ ਮੁੜ ਕੇ ਇਸ ਦੁਨੀਆਂ ਚ ਆਉਣ ਦੀ ਉਹ ਜਾਇ ਨਹੀਂ ਹੈ। ਉਹ ਬਿਸਮਾਦੀ ਹੋਈ ਹੈ, ਜਿਵੇਂ ਬਹੁਤੀ ਸ਼ਰਾਬ ਪੀ ਕੇ ਬੇਹੋਸ਼ ਪਿਆ, ਡਿੱਗਿਆ ਪਿਆ ਹੁੰਦਾ ਨਾ, ਇਸ ਤਰ੍ਹਾਂ ਇੱਕ ਬਿਸਮਾਦ ਅਵਸਥਾ ਹੈ। ਉਸ ਰਸ ਵਿੱਚ, ਮਹਾਂ ਆਨੰਦ ਵਿੱਚ, ਗੁਰੂ ਨਾਨਕ ਦੇ ਚਰਨਾਂ ਵਿੱਚ ਮਹਾਂ ਆਨੰਦ ਰਸ ਵਿੱਚ ਇਤਨਾ ਉਹ ਡੂੰਦ ਹੋਇਆ ਹੁੰਦਾ ਹੈ, ਇੰਟੋਕਸੀਕੇਟ ਹੁੰਦਾ ਹੈ ਕਿ ਉਹਨੂੰ ਫਿਰ ਇਸ ਦੁਨੀਆਂ ਚ ਉਹਦਾ ਮਨ ਨਹੀਂ ਆਉਂਦਾ, ਇਹ ਦੁਨੀਆਂ ਖਤਮ, ਉਹਦੇ ਵਾਸਤੇ ਦੁਨੀਆਂ ਖਤਮ। ਅੰਦਰ ਇਤਨੇ ਰਸ ਵਿੱਚ ਮਹਾਨ ਰਸ। ਸੋ ਆਹ ਹੈਗੀ, ਇਹਨੂੰ ਪੜ੍ਹ ਲੇਤਾ ਹੈ ਸ਼ਬਦ, ਪਰ ਭਾਈ ਆਹ ਚੀਜ਼ ਹੈਗੀ, ਇੱਥੇ ਪਹੁੰਚਣਾ ਹੈ। ਮਗਰ ਸੰਤ ਪ੍ਰਸਾਦ ਇਹ ਲੇਵਾ ਦੇਵੀ ਕਿੱਥੇ ਹੁੰਦੀ? ਸਾਰਾ ਮਹਾਂਪੁਰਖਾਂ ਦਾ, ਮਹਾਂਪੁਰਖ ਕੌਣ ਹੈ? ਜਿੱਤੇ ਗੁਰੂ ਨਾਨਕ ਸਾਹਿਬ, ਜਿੱਥੋਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ ਹੋਵੇਗੀ, ਤੇ ਉਹ ਹੁੰਦੇ ਆ ਵਿਚੋਲੇ। ਪਰ ਉਹ ਯਾਦ ਰੱਖੋ, ਇਸ ਦੁਨੀਆਂ ਨੂੰ ਬਿਲੋਂਗ ਨਹੀਂ ਕਰਦੇ, ਦੇ ਬਿਲੋਂਗ ਸਰੀਰ ਵਿੱਚ ਹੈ, ਤੁਹਾਡੇ ਵਾਂਗੂ ਸਾਡੇ ਵਾਂਗੂ ਖਾਂਦੇ ਪੀਂਦੇ ਹੱਸਦੇ ਖੇਡਦੇ ਸਭ ਕੁਛ ਕਰਦੇ ਹੈ, ਪਰ ਦੇ ਬਿਲੋਂਗ ਟੂ ਅ ਡਿਫਰੈਂਟ ਵਰਲਡ। ਬਈ ਤੁਹਾਡੀ ਮਰਜ਼ੀ ਹੈ, ਇੰਨਾ ਕੁਛ ਦੱਸ ਦਿੱਤਾ ਹੈ ਬਾਣੀ ਨੇ, ਤੁਹਾਡੀ ਮਰਜ਼ੀ ਹੈ। ਉਹ ਦੁਨੀਆਂ ਜਿੱਦਣ ਤੁਹਾਡੇ ਅੰਦਰ ਭੁੱਖ ਲੱਗਿਆ ਹੀ ਨਾ, ਤੇ ਸਮਝਾਂਗੇ ਹਾਂ ਤੁਸੀਂ ਸਤਸੰਗ ਦਾ ਫਾਇਦਾ ਉਠਾਇਆ, ਨਹੀਂ ਤਾਂ ਬਸ ਡੋਂ 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 ਡੋਂ।